ਦੀਪਕ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਅੱਜ ਪਹਿਲੀ ਵਾਰ ਗੱਲਬਾਤ ਹੋ ਰਹੀ ਹੈ ਜੀ ਆਇਆਂ ਨੂੰ
ਸਤਿ ਸ਼੍ਰੀ ਅਕਾਲ ਅਮਨਜੋਤ ਮਨੂ ਸਾਹਿਬ, ਤੁਹਾਨੂੰ ਵੀ ਤੇ ਸਮੁੱਚੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
ਮਿਹਰਬਾਨੀ ਮਿਹਰਬਾਨੀ। ਚਨਾਰਥਲ ਸਾਹਿਬ, ਆਖਿਰਕਾਰ ਜਿਸ ਮਕਸਦ ਨੂੰ ਲੈ ਕੇ ਮੇਰੇ ਖਿਆਲ ਜਥੇਦਾਰ ਗੜਗਾਜ ਹੋਣਾ ਦੀ ਨਿਯੁਕਤੀ ਜਿਹੜੀ ਆ ਅਕਾਲ ਤਖਤ ਸਾਹਿਬ ਦੇ ਉੱਤੇ ਕੀਤੀ ਗਈ ਸੀ, ਉਸ ਪਾਸੇ ਨੂੰ ਵਧਿਆ ਜਾ ਰਿਹਾ ਹੌਲੀ ਹੌਲੀ। ਮੈਨੂੰ ਲੱਗਦਾ ਕਿ ਮਾਨਤਾ ਅਲਟੀਮੇਟਲੀ ਜਥੇਬੰਦੀਆਂ ਕੋ ਉਹਨਾਂ ਨੂੰ ਦਬਾਉਣ ਵਾਲੇ ਪਾਸੇ ਨੂੰ ਕੰਮ ਤੁਰ ਪਿਆ ਜਾਂ ਮਿਲ ਹੀ ਜਾਣੀ ਹੈ ਹੁਣ ਤਾਂ।
ਬਿਲਕੁਲ ਜੀ, ਤੁਹਾਡਾ ਸਵਾਲ ਹੀ ਇਸ ਲਈ ਵਾਜਬ ਹੈ ਕਿ ਦੀਵਾਲੀ ਤੇ ਬੰਦੀ ਛੋੜ ਦਿਵਸ ਲੰਘ ਕੇ ਗਿਆ ਤੇ ਪੂਰੇ ਦੇਸ਼ ਦੇ ਵਿੱਚ ਉਹਨੂੰ ਮਨਾਇਆ ਗਿਆ
ਜੀ
ਕਿ ਜਿਵੇਂ ਆਪਣੇ ਆਮ ਕਹਾਵਤ ਹੈ ਕਿ ਹਨਾ, ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ।
ਬਿਲਕੁਲ।
ਸੋ ਉਸ ਲਈ ਇਸ ਦੀਵਾਲੀ ਦੇ ਮੌਕੇ ਤੇ, ਬੰਦੀ ਛੋੜ ਦਿਵਸ ਦੇ ਮੌਕੇ, ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ 3 ਲੱਖ ਤੋਂ ਵੱਧ ਸ਼ਰਧਾਲੂ ਨਤਮਸਤਕ ਹੋਏ, 1 ਲੱਖ ਤੋਂ ਵੱਧ ਘਿਓ ਦੇ ਦੀਵੇ ਬਲੇ। ਪਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਲਈ ਇਹ ਬੰਦੀ ਛੋੜ ਔਰ ਦੀਵਾਲੀ ਦਾ ਤਿਉਹਾਰ ਖਾਸਾ ਤੋਹਫਿਆਂ ਭਰਿਆ ਕਹਿ ਸਕਦੇ ਹੋ ਤੁਸੀਂ ਰਿਹਾ, ਕਿ ਅਸਲੀ ਦੀਵਾਲੀ ਤਾਂ ਉਹਨਾਂ ਦੀ ਹੋਈ।
ਬਿਲਕੁਲ।
ਅਸਲ 'ਚ ਬੰਦੀ ਛੋਟ ਦਿਵਸ ਮੌਕੇ ਤੁਸੀਂ ਇਹ ਦੇਖੋ ਕਿ ਇੱਕ ਤਸਵੀਰ ਤੁਹਾਡੇ ਸਾਹਮਣੇ ਨਜ਼ਰ ਆਉਂਦੀ ਆ ਕਿ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਕੌਮ ਦੇ ਨਾਮ ਸੰਦੇਸ਼ ਜਾਰੀ ਕਰਦੇ ਆ ਤੇ ਉਹਨਾਂ ਦੀ ਸਟੇਟ ਸਕੱਤਰੀ ਗਿਆਨੀ ਸੁਲਤਾਨ ਸਿੰਘ ਕਰ ਰਹੇ ਆ, ਹੈ ਨਾ, ਤੇ ਸਾਰੀ ਕਥਾਵਾਚਕ ਧਾਰਮਿਕ ਸੁਨੇਹਾ ਦੇਣ ਦਾ ਕੰਮ ਗਿਆਨੀ ਰਘਵੀਰ ਸਿੰਘ ਕਰ ਰਹੇ ਆ, ਤੇ ਫਿਰ ਕੌਮ ਦੇ ਨਾਮ ਸੰਦੇਸ਼ ਗਿਆਨੀ ਕੁਲਦੀਪ ਸਿੰਘ ਗੜਗੱਜ ਪੜ੍ਹਦੇ ਆ, ਤੇ ਉਸ ਸਮੇਂ ਤਸਵੀਰ ਦੇ ਵਿੱਚ SGP ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਜ਼ਰ ਆਉਂਦੇ ਆ
ਜੀ,
ਤੇ ਸੰਗਤ ਦੇ ਵਿੱਚ, ਪੰਡਾਲ ਦੇ ਵਿੱਚ, ਸਮੁੱਚੀ ਸੰਗਤ ਦੇ ਦਰਮਿਆਨ ਹੀ ਉਹ ਸਾਰੀਆਂ ਜਥੇਬੰਦੀਆਂ ਬੈਠੀਆਂ, ਉਹ ਸਾਰੇ ਨੁਮਾਇੰਦੇ ਬੈਠੇ ਆ ਜਿਹੜੇ ਕਹਿੰਦੇ ਜੀ ਸਾਨੂੰ ਇਹ ਜਥੇਦਾਰ ਮਨਜ਼ੂਰ ਨਹੀਂ। ਸੋ ਮਤਲਬ ਸੁਖਬੀਰ ਨੇ ਆਪਣਾ ਕੰਮ ਕਰਤਾ, ਜਥੇਦਾਰ ਸਾਹਿਬ ਜਦੋਂ ਆਪਣਾ ਕੰਮ ਕਰਨਗੇ ਤਦ ਦੀ ਤਦ ਦੇਖਾਂਗੇ।
ਬਿਲਕੁਲ ਠੀਕ ਆ।
ਸੁਖਬੀਰ ਨੇ ਆਪਣਾ ਕੰਮ ਕਰਤਾ ਕਿ ਲੈ ਵੀ ਮੈਂ ਤਾਂ ਤੈਨੂੰ ਜਥੇਦਾਰ ਦੀ ਹੁਣ ਤੂੰ ਬਾਪੂ ਵਾਲਾ ਫਕਰੇ ਕੌਮ ਵਾਪਸ ਦਵਾ, ਅਸਲੀ ਦਾ ਪੇਚ ਇੱਥੇ ਵਸਣਾ। ਸੋ ਇਸ ਲਈ ਇਹ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ। ਹੁਣ ਉਹ ਤਸਵੀਰ ਨੇ ਚਰਚਾਵਾਂ ਛੇੜੀਆਂ, ਪਰ ਚਰਚਾਵਾਂ ਤੋਂ ਬਾਅਦ ਜਿਹੜੀਆਂ ਧਿਰਾਂ ਨੇ ਉਸ ਸਮੇਂ ਜਥੇਦਾਰ ਵੰਡ ਸਮੇਂ ਸਵਾਲ ਖੜੇ ਕੀਤੇ ਸੀ, ਉਹਨਾਂ ਨੂੰ ਕਿਸੇ ਨੇ ਵੀ ਅਜੇ ਤੱਕ ਰਿਐਕਟ ਨਹੀਂ ਕੀਤਾ। ਹਾਂ, ਇੱਕ ਤਸਵੀਰ ਨਜ਼ਰ ਆਈ ਕਿ ਜੀ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਨਿਹੰਗ ਜਥੇਬੰਦੀਆਂ ਨੂੰ ਜਿਵੇਂ ਹਰ ਸਾਲ ਬੰਦੀ ਛੋਟ ਦਿਵਸ ਮੌਕੇ ਸਨਮਾਨਿਤ ਕੀਤਾ ਜਾਂਦਾ, ਉਹ ਰਸਮ
ਜੀ
ਅਜੇ ਵੀ ਮਤਲਬ ਕਿ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਦੀ ਬਜਾਏ ਗਿਆਨੀ ਰਘਵੀਰ ਸਿੰਘ ਹੋਰਾਂ ਨੇ ਨਿਭਾਈ, ਕਿ ਜੀ ਹੈੱਡ ਗ੍ਰੰਥੀ ਨੇ ਨਿਭਾਈ ਹੈ।
ਬਿਲਕੁਲ ਠੀਕ ਹੈ।
ਸੋ ਇਹਦਾ ਮਤਲਬ ਇਹਦਾ ਸੁਨੇਹਾ ਕੀ ਹੈ? ਫਿਰ ਮੈਂ ਇਹਦੇ ਪਿੱਛੇ ਕਿਹਾ ਕਿ ਇਹ ਕੀ ਪਹਿਲੂ ਹੈ? ਹੁਣ ਹੋ ਕੀ ਰਿਹਾ ਜੀ? ਜਥੇਬੰਦੀਆਂ ਦੇ ਵਿਚਾਲੇ, ਬਾਦਲ ਧਿਰ ਦੇ ਵਿਚਾਲੇ, ਜਥੇਦਾਰ ਦੇ ਵਿਚਾਲੇ, ਜੇਕਰ ਸਭ ਤੋਂ ਕੋਈ ਮਜ਼ਬੂਤ ਕੜੀ ਵਜੋਂ ਕੰਮ ਕਰ ਰਿਹਾ ਸੀ ਉਹ ਹੈ SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ
ਧਾਮੀ ਸਾਹਿਬ। ਬਿਲਕੁਲ।
ਜਿਹੜੇ ਜਥੇਦਾਰਾਂ ਦੇ ਮਨਾਏ ਨਹੀਂ ਮੰਨੇ, ਬਾਦਲਾਂ ਦੇ ਮਨਾਏ ਮੰਨੇ ਸੀ ਜਦੋਂ ਘਰੋਂ ਲੈ ਕੇ ਆਏ ਮੁੜ ਕੇ, ਤੇ ਉਹ ਕਹਿੰਦੇ ਕਿ ਉਹਨਾਂ ਨੂੰ ਇਸ ਗੱਲ ਲਈ ਲੈ ਕੇ ਆਏ ਸੀਗੇ ਵੀ ਕਿ ਤੁਸੀਂ ਆਹ ਸਮਾਂ ਟਪਾ ਦਿਓ, ਅਗਲੀ ਵਾਰ ਅਸੀਂ ਦੇਖ ਲਾਂਗੇ।
ਹਾਂਜੀ।
ਇਸ ਵਾਰ ਧਾਮੀ ਸਾਹਿਬ ਕਹਿੰਦੇ ਕਿ ਚਾਹੁੰਦੇ ਸੀਗੇ ਕਿ ਮੈਨੂੰ ਛੁੱਟੀ ਦੇ ਦਿਓ, ਮੈਂ ਇਸੇ ਪ੍ਰੋਗਰਾਮ 'ਚ ਲੰਘੇ ਹਫ਼ਤੇ ਹੀ ਗੱਲ ਕਰਕੇ ਹਟਿਆ ਕਿ ਸੁਖਬੀਰ ਬਾਦਲ ਨੇ ਧਾਮੀ ਹੋਰਾਂ ਨੂੰ ਮਨਾ ਲਿਆ ਤੇ 3 ਤਰੀਕ ਦੇ ਇਜਲਾਸ ਦੇ ਵਿੱਚ ਧਾਮੀ ਹੀ ਉਮੀਦਵਾਰ ਹੋਣਗੇ ਪ੍ਰਧਾਨਗੀ ਦੇ।
ਓਕੇ।
ਸੋ ਇਸ ਲਈ ਜੇ ਉਹ ਤੈਅ ਹੈ, ਫਿਰ ਧਾਮੀ ਸਾਹਿਬ ਜੇ ਮੰਨੇ ਨੇ ਤਾਂ ਟਾਸਕ ਵੀ ਕੋਈ ਮਿਲਿਆ ਹੋਣਾ ਨਾ, ਉਹ ਟਾਸਕ ਜਿਹੜਾ ਕਰਦੇ ਆ ਰਹੇ ਸੀ ਉਹ ਵਿਚਾਲੇ ਨਹੀਂ ਛਡਾਉਣਾ ਚਾਹੁੰਦੇ ਸੀ ਬਾਦਲ ਸਾਹਿਬ, ਇਸ ਲਈ ਇਹ ਟਾਸਕ ਇਹੀ ਸੀ। ਤੇ ਕਹਿੰਦੇ ਜੀ ਧਾਮੀ ਹੋਰਾਂ ਨੇ ਉਹ ਸਾਰੀਆਂ ਜਥੇਬੰਦੀਆਂ ਮਨਾ ਲਈਆਂ ਜਿਨ੍ਹਾਂ ਨੇ ਉਸ ਸਮੇਂ ਘੇਰਾਬੰਦੀ ਦਾ ਤੈਅ ਕੀਤਾ ਸੀ ਕਿ ਜਦੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਤਾਜਪੋਸ਼ੀ ਹੋਏਗੀ, ਦਸਤਾਰਬੰਦੀ ਹੋਏਗੀ ਜਥੇਦਾਰੀ ਦੀ, ਉਸ ਸਮੇਂ ਜਿਨ੍ਹਾਂ ਨੇ ਕਿਹਾ ਸੀ ਕਿ ਅਸੀਂ ਵਿਰੋਧ ਕਰਾਂਗੇ, ਇਸ ਲਈ ਫਿਰ ਸੂਰਜ ਵੀ ਨਹੀਂ ਚੜ੍ਹਨ ਦਿੱਤਾ, ਗੁਰੂ ਸਾਹਿਬ ਦਾ ਪ੍ਰਕਾਸ਼ ਵੀ ਨਹੀਂ ਹੋਣ ਦਿੱਤਾ, ਮੂੰਹ ਹਨੇਰੀ, ਮਤਲਬ ਕਿ ਹੈ ਆਪ ਹੀ ਦਸਤਾਰ ਦੇ ਕੇ ਜੀ ਕਹਿਤਾ ਬਣ ਗਏ ਬਣ ਗਏ ਬਣ ਗਏ। ਉਹ ਧਿਰਾਂ ਜਿਨ੍ਹਾਂ ਨੇ ਵਿਰੋਧ ਕਰਨਾ ਸੀ ਉਹਨਾਂ ਨੂੰ ਇਸ ਗੱਲ ਲਈ ਮਨਾ ਲਿਆ ਕਿ ਤੁਸੀਂ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਰਹਿਣ ਦਿਓ, ਕੱਲੀ ਕੇਸਗੜ੍ਹ ਸਾਹਿਬ ਦੀ ਜਥੇਦਾਰੀ ਲਈ ਮੰਨ ਲਓ, ਆਪਾਂ ਇੱਥੇ ਨਵਾਂ ਲਾ ਲਾਂਗੇ ਤੁਹਾਡੀ ਪਸੰਦ ਦਾ।
ਬਿਲਕੁਲ ਠੀਕ।
ਸੋ ਇਸ ਗੱਲ ਦਾ ਕਹਿੰਦੇ ਜੀ ਸਮਝੌਤਾ ਹੋ ਗਿਆ ਤੇ 25 ਤਰੀਕ ਨੂੰ, ਅੱਜ ਸਾਡੇ 22 ਮੁੱਕ ਗਈ ਆ,
ਬਿਲਕੁਲ ਠੀਕ,
ਸਵੇਰ ਨੂੰ 23 ਚੜ੍ਹ ਜਾਣੀਆਂ, 2 ਦਿਨ ਇਹਨੇ।
ਹਾਂਜੀ।
ਸੋ 25 ਅਕਤੂਬਰ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਇੱਕ ਸਮਾਗਮ ਹੋਏਗਾ, ਉਹ ਸਮਾਗਮ ਚ ਉਹ ਸਾਰੀਆਂ ਜਥੇਬੰਦੀਆਂ ਜਿਹੜੀਆਂ ਵਿਰੋਧ ਕਰਦੀਆਂ ਸੀ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ, ਉਹ ਦਸਤਾਰਾਂ ਲੈ ਕੇ ਆਉਣਗੀਆਂ, ਤੇ ਇਸ ਲਈ 25 ਤਰੀਕ ਨੂੰ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਨੂੰ ਜਥੇਦਾਰੀ ਦੀ ਮਾਨਤਾ ਮਿਲ ਜਾਏਗੀ। ਹੁਣ ਇਹ ਮਨ ਨੂੰ ਧਰਵਾਸ ਦੇ ਲੈਣ ਕਿ ਦੇਖੋ ਜੀ ਅਸੀਂ ਅਕਾਲ ਤਖ਼ਤ ਸਾਹਿਬ ਤਾਂ ਨਹੀਂ, ਅਸੀਂ ਤਾਂ ਜੀ ਉੱਥੇ ਤੱਕ ਰੋਕ ਲਿਆ ਉਹਨੂੰ ਕੇਸਗੜ੍ਹ ਸਾਹਿਬ ਤੱਕ।
ਹਾਂਜੀ
ਅਗਲਾ ਕਹਿੰਦਾ ਵੀ ਜਥੇਦਾਰੀ ਦੀ ਮਾਨਤਾ ਹੈ, ਤਖ਼ਤ ਤਖ਼ਤ ਹੈ, ਤੇ ਅੱਜ ਦੀ ਤਰੀਕ 'ਚ ਮੇਰੇ ਕੋਲ ਵਾਧੂ ਚਾਰਜ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਵੀ ਹੈਗਾ।
ਹੈਗਾ ਯੈਸ।
ਸੋ ਸਥਿਤੀ ਇਹ ਹੈ ਕਿ 2 ਦਸੰਬਰ ਨੂੰ ਜਿਨ੍ਹਾਂ ਨੇ ਜਥੇਦਾਰਾਂ ਨੇ ਪੰਜ ਸਿੰਘ ਸਾਹਿਬ ਨੇ ਫੈਸਲੇ ਸੁਣਾਏ ਸੀ, ਉਹਨਾਂ 'ਚ ਜਥੇਦਾਰ 3 ਸੀ।
ਹਾਂਜੀ ਬਿਲਕੁਲ।
3 ਤੋਰ ਦਿੱਤੇ ਗਏ,
ਹਾਂ
ਇੱਕ ਦੇ ਉੱਤੇ ਕਈ ਤਰ੍ਹਾਂ ਦੇ ਦੋਸ਼ ਲੱਗੇ ਤੇ ਉਹ ਬਾਹਰ ਹੋ ਗਏ ਤੇ ਅਗਲਾ ਰਾਜਨੀਤਿਕ ਪਿੰਡ ਚਲੇ ਗਏ, ਉਹਦਾ ਪ੍ਰਧਾਨ ਬਣ ਗਏ। ਦੋਵਾਂ ਨੂੰ ਕਿਹਾ ਕਿ ਤੁਸੀਂ ਨਿਕੰਮੇ ਹੋ, ਤੁਹਾਨੂੰ ਕੰਮੇ ਨਹੀਂ ਕਰਨਾ ਆਉਂਦਾ, ਇਹ ਸ਼ਬਦ ਵਰਤੇ ਗਏ
ਬਿਲਕੁਲ
ਉਹਨਾਂ ਨੂੰ
ਬਿਲਕੁਲ।
ਤੋਰਨ ਲੱਗਿਆ।
ਜੀ ਜੀ ਜੀ
ਇਹ ਤੋਂ ਵੱਧ ਮਦਭਾਗਾ ਸ਼ਬਦ ਨਹੀਂ ਹੋ ਸਕਦਾ ਕਿ ਜਿਨ੍ਹਾਂ ਨੇ ਕੌਮ ਦੀ ਅਗਵਾਈ ਕੀਤੀ ਹੋਵੇ ਤੁਸੀਂ ਉਹਨਾਂ ਲਈ ਅਜਿਹੇ ਸ਼ਬਦ ਵਰਤੋ, ਤੇ ਉਹਨਾਂ ਦੀਆਂ ਵੀ ਕੈਸੀਆਂ ਮਜਬੂਰੀਆਂ, ਉਹਨਾਂ ਤਾਂ ਵੀ ਉਸੇ ਕਤਾਰ ਚ ਅੱਜ ਪਿੱਛੇ ਲਿਆ ਕੇ ਖੜੇ ਕਰ ਲਏ।
ਬਿਲਕੁਲ ਬਿਲਕੁਲ ਗੱਲ ਠੀਕ ਹੈ।
ਸੋ ਇਹ ਚਿੰਤਾਜਨਕ ਸਥਿਤੀ ਵੀ ਹੈ, ਤੇ ਪਰ ਇਹਦੇ ਉੱਤੇ ਅੱਜ ਫੇਰ ਸਾਡੇ ਧਰਮ ਦੇ ਉੱਤੇ ਰਾਜਨੀਤੀ ਭਾਰੂ ਪੈਂਦੀ ਨਜ਼ਰ ਆਈ ਹੈ ਕਿ ਬਾਦਲ ਧੜੇ ਨੇ ਆਪਣੀ ਮਾਨਤਾ ਬਹਾਲ ਕਰਨ ਦੇ ਲਈ ਇਹ ਸਾਰੀ ਪ੍ਰਕਿਰਿਆ ਨੂੰ ਸੈਟਲ ਕਰ ਲਿਆ, ਤੇ ਪੁਨਰ ਸੁਰਜੀਤ ਅਕਾਲੀ ਦਲ ਜਿਹੜਾ ਕਹਿੰਦਾ ਅਸੀਂ 2 ਦਸੰਬਰ ਦੇ ਫੈਸਲਿਆਂ ਚੋਂ ਨਿਕਲੇ ਹਾਂ, ਉਹ ਅਜੇ ਆਪਣੇ ਅਹੁਦੇਦਾਰੀਆਂ ਦੇ ਦਬੰਧ 'ਚ ਐਸਾ ਫਸਿਆ ਕਿ ਉਹ ਧਰਾਤਲ ਤੇ ਲੋਕ ਮੁੱਦਿਆਂ ਲਈ, ਪੰਥ ਦੇ ਮੁੱਦਿਆਂ ਲਈ ਅਜੇ ਲੜਨ ਵਾਲੀ ਸਥਿਤੀ 'ਚ ਨਹੀਂ ਨਜ਼ਰ ਆ ਰਿਹਾ। ਤੇ ਮੈਨੂੰ ਲੱਗਦਾ ਕਿ ਆਹ 25 ਤਰੀਕ ਤੋਂ ਬਾਅਦ ਸੁਖਬੀਰ ਬਾਦਲ ਦਿੱਲੀ ਕੰਨੇ ਨੂੰ ਮੂੰਹ ਕਰੂਗਾ ਕਿ ਲਓ ਜੀ ਹੁਣ ਤਾਂ ਅਸੀਂ ਇੱਧਰ ਵੀ ਸਾਰਾ ਕੁਝ ਕੰਟਰੋਲ ਕਰ ਲਿਆ, ਹੁਣ ਤਾਂ ਸਾਡੇ ਨਾਲ ਗੱਠਜੋੜ ਕਰ ਲਓ, ਕਿਉਂਕਿ ਉਹ ਪੈਣਾ ਬੀਜੇਪੀ ਦੀ ਝੋਲੀ 'ਚ ਸਭ ਤੋਂ ਪਹਿਲਾਂ ਚਾਹੁੰਦੇ ਨੇ। ਸੋ ਇਸ ਲਈ ਕਾਫੀ ਕੁਝ ਸਥਿਤੀਆਂ ਬਦਲ ਰਹੀਆਂ, ਔਰ ਇਹ ਸਾਰੀ ਪ੍ਰਕਿਰਿਆ ਧਰਮ ਲਈ, ਕੌਮ ਲਈ ਨਾ ਹੋ ਕੇ ਸਤਾਈ ਲਈ ਹੋ ਰਹੀ ਆ, ਜਿਹਦੇ ਵਿੱਚ ਬਾਦਲ ਧਿਰ ਇੱਕ ਪੜਾਅ ਅੱਗੇ ਵੱਧ ਗਈ ਆ। ਸੋ ਬਾਕੀ ਚਾਹੇ ਗੱਲਾਂ ਕਰਨ ਨਾ ਕਰਨ, ਪਰ ਇੱਕ ਪੜਾਅ ਦੇ ਵਿੱਚ ਬਾਦਲ ਧਿਰ ਕਾਮਯਾਬ ਹੋ ਗਈ ਆ, ਤੇ ਗਿਆਨੀ ਕੁਲਦੀਪ ਸਿੰਘ ਗੜਗਾਜ ਨੂੰ ਜਥੇਦਾਰੀ ਵਜੋਂ ਮਾਨਤਾ ਮੇਰੇ ਵੱਲੋਂ ਤਾਂ ਇਕੱਲੇ ਮਿਲ ਗਈ ਸੀ, ਪਰ ਅਧਿਕਾਰਕ ਤੌਰ ਤੇ 25 ਨੂੰ ਮਿਲ ਜਾਣੀ ਹੈ।
ਬਿਲਕੁਲ ਠੀਕ ਗੱਲ ਹੈ ਜੀ, ਤੁਹਾਡੇ ਵੱਲੋਂ ਮਿਲ ਗਈ ਸੀ, ਇਹ ਮਿਲ ਜਾਣੀ। ਦੇਖੋ ਤੁਸੀਂ ਕਿਹਾ ਨਾ ਵੀ ਉਹ ਪੁਨਰ ਸੁਰਜੀਤ ਵਾਲੇ ਜਿਹੜੇ ਆ ਉਹ ਅਜੇ ਆਪਣਾ, ਮੈਨੂੰ ਐਂ ਲੱਗਦਾ ਗਾ ਵੈਸੇ ਵੀ ਠੰਡ ਆਉਣ ਵਾਲੀ ਹੈ, ਵਿਚਾਰਿਆਂ ਘਰਾਂ 'ਚ ਰਜਾਈ ਰਜੂਈ ਲੈ ਕੇ ਬਹਿਣਾ ਵੀ ਠੰਡ 'ਚ ਕਿੱਥੇ ਬਾਹਰ ਤੁਰੇ ਫਿਰਦੇ ਆ, ਬਹੁਤਾ ਰੌਲਾ ਨਾ ਪਾਈਏ ਆਪਾਂ।
ਮੈਨੂੰ ਮੈਨੂੰ ਇਹ ਲੱਗਦਾ ਕਿ ਠੰਡ 'ਚ ਕੋਈ ਮੋਗਾ ਨਾ ਹੋ ਜਾਵੇ, ਨਵੇਂ ਘਰ 'ਚ ਕਿਤੇ ਕੋਈ ਇੱਟਾਂ ਹੀ ਨਾ ਚਾਰੇ ਇੱਧਰ ਉੱਧਰ ਪੱਟ ਕੇ ਲੈ ਜਾਵੇ, ਇਹ ਵੀ ਸਥਿਤੀ ਬਣ ਰਹੀ।
ਇਹ ਬਿਲਕੁਲ ਠੀਕ ਗੱਲ ਹੈ, ਤੁਹਾਡੀ ਸੰਕੇਤ ਮੈਂ ਸਮਝ ਰਿਹਾ। ਇੱਕ ਹੋਰ ਮੁੱਦਾ ਜਿਹੜਾ ਦੀਪਕ ਜੀ ਬੜਾ ਚਰਚਾ ਦੇ ਵਿੱਚ ਆ, ਭੁੱਲਰ ਸਾਹਿਬ ਲੋਕਰਾਂ ਦੀ ਤਲਾਸ਼ੀ ਲਈ ਰਵੀ ਸਿੱਧੂ ਚੇਤੇ ਆਉਂਦੇ ਮੈਨੂੰ, ਜਿੱਦਾਂ ਉਦੋਂ ਮਾਇਆ ਐਂ ਡਿੱਗਦੀ ਸੀ ਉੱਦਾਂ ਹੀ ਮਾਇਆ, ਮੇਰੇ ਖਿਆਲ 2 ਦਰਜਨ ਤੋਂ ਵੱਧ ਤਾਂ ਉਹਨਾਂ ਦੇ ਲੋਕਰ ਹੀ ਨੇ ਜੀ, ਕੀ ਬਣੂ ਇਸ ਦੁਨੀਆ ਦਾ।
ਪਹਿਲੀ ਗੱਲ ਤਾਂ ਇਹ ਹੈ ਕਿ DIG ਹਰਚਰਨ ਸਿੰਘ ਭੁੱਲਰ ਸਾਹਿਬ ਵਰਗੇ ਸਾਹਿਬ ਬਹੁਤ ਨੇ ਪੰਜਾਬ 'ਚ, ਗੱਲ ਇਹ, ਤੇ ਇਹ ਇਹ ਸਾਰੀ ਬਸਾਤ ਦਾ ਇੱਕ ਛੋਟਾ ਪਿਆਦਾ ਹੈ, ਇਹੀ ਬਸਾਤ ਨਹੀਂ ਆ ਸਰੀ,
ਬਿਲਕੁਲ
ਬਹੁਤ ਬਹੁਤ ਕੜੀਆਂ ਨੇ। ਜੇ ਤੁਸੀਂ ਇਸ ਪਹਿਲੂ ਨੂੰ ਸਮਝਣਾ ਹੋਵੇ ਤਾਂ ਇੱਥੋਂ ਅੰਦਾਜ਼ਾ ਲਾ ਲਓ ਕਿ ਪੰਜਾਬ ਦੇ ਵਿੱਚ DIG ਰੈਂਕ ਦੇ ਅਧਿਕਾਰੀ ਕਿੰਨੇ ਨੇ,
ਉਹ ਯਾ ਬਿਲਕੁਲ,
ਫਿਰ IG ਰੈਂਕ ਦੇ ਅਧਿਕਾਰੀ ਕਿੰਨੇ ਨੇ, ਹੈ ਨਾ, ਫਿਰ ਉਹਦੇ ਬਾਅਦ DGP ਰੈਂਕ ਹੈ, ਤੇ ਇਸ ਲਈ IAS PCS IPS ਇਹ ਸਾਰੀ ਵੱਖੋ ਵੱਖ ਕੈਟਾਗਰੀਆਂ ਨੇ। ਕੀ ਕੋਈ ਵੀ ਪ੍ਰਸ਼ਾਸਨਿਕ ਸਿਵਲ ਵਾਲਾ ਹੋਵੇ ਤੇ ਚਾਹੇ ਪੁਲਿਸ ਵਾਲਾ ਹੋਵੇ, ਕੀ ਇਹ ਤਰ੍ਹਾਂ ਇੰਨੀ ਤਾਕਤ ਰੱਖਦੀਆਂ ਨੇ ਕਿ ਆਪ ਮਹਾਰੇ 7 ਕਰੋੜ ਇਕੱਠਾ ਕਰਕੇ ਘਰੇ ਰੱਖ ਲੈਣ ਤੇ ਬਾਹਰ ਮੁਸਕ ਵੀ ਨਾ ਆਵੇ? ਕੀ ਇਹ ਇੰਨੀ ਹਿੰਮਤ ਰੱਖਦੀਆਂ ਨੇ ਕਿ ਇਹ ਸਰਕਾਰ ਦੇ ਨੱਕ ਦਾ ਬਾਲ ਬਣੀਆਂ ਹੋਣ ਤੇ ਉਹ ਤੋਂ ਬਾਅਦ ਸਰਕਾਰ ਨੂੰ ਪਤਾ ਵੀ ਨਾ ਲੱਗੇ ਕਿ ਕੁਛ ਹੋ ਰਿਹਾ? ਕੀ ਇੰਨਾ ਦਮ ਹੈਗਾ ਜੀ ਪ੍ਰਸ਼ਾਸਨ, ਸਿਵਲ ਪ੍ਰਸ਼ਾਸਨ ਜਾਂ ਪੁਲਿਸ ਤੰਤਰ ਦੇ ਵਿੱਚ? ਦੂਸਰੇ ਪਾਸੇ ਰਾਜਨੀਤਿਕ ਧਿਰਾਂ ਕੀ ਡਾਇਰੈਕਟ ਭ੍ਰਿਸ਼ਟਾਚਾਰੀ ਕਰ ਸਕਦੀਆਂ ਨੇ ਇਹ ਅਫਸਰਸ਼ਾਹੀ ਤੋਂ ਬਿਨਾਂ, ਜਿਨ੍ਹਾਂ ਨੇ ਢੰਗ ਤਰੀਕੇ ਦੱਸਣੇ ਨੇ? ਇੱਥੇ ਤਾਂ ਸਰਪੰਚਾਂ ਨੂੰ ਨਹੀਂ ਮਾਣ ਹੁੰਦੇ, ਸਾਡੇ ਪੰਚਾਇਤ ਸੈਕਟਰੀ ਉਹ ਹੈ ਨਾ ਉਹੀ ਸਮਝਾਈ ਜਾਂਦੇ ਹੁੰਦੇ ਨੇ ਕਿ ਰਜਿਸਟਰ ਲਿਆ ਤੈਨੂੰ ਦੱਸੀਏ, ਪਹਿਲਾਂ ਉਹਨੂੰ ਖਾਤੇ 'ਚ ਪਾ ਲੈਂਦੇ ਨੇ, ਬਾਅਦ 'ਚੋਂ ਕਰ ਲੈਂਦੇ ਨੇ ਤਾਂ ਤੂੰ ਫਸ ਗਿਆ, ਹੁਣ ਤਾਂ ਕਰਨਾ ਹੀ ਪਊਗਾ ਹਿਸਾਬ ਕਿਤਾਬ। ਇਸ ਲਈ ਜਦੋਂ ਉਹ ਨਹੀਂ ਮਾਣ ਤਾਂ ਇੱਥੇ ਇਹ ਤਾਂ ਆਇਓ ਨਵੇਂ ਸੀਗੇ, ਇਹਨਾਂ ਨੂੰ ਤਾਂ ਕਿੰਨਾ ਕੁ ਸਮਝ ਸੀ, ਪੁਰਾਣੇ ਤਾਂ ਫਿਰ ਘਾਗ ਸੀ। ਇਸ ਲਈ ਇਹ 2 ਧਿਰਾਂ ਤੋਂ ਬਿਨਾਂ, ਆਪਸੀ ਮਿਲੀ ਭੁਗਤ ਤੋਂ ਬਿਨਾਂ, ਪ੍ਰਸ਼ਾਸਨਿਕ ਸਿਵਲ ਪੁਲਿਸ ਜਾਂ ਸਿਆਸੀ ਧਿਰਾਂ, ਮਤਲਬ ਅਫਸਰਸ਼ਾਹੀ ਤੇ ਸਿਆਸਤ ਦੀ ਸਾਂਝ ਤੋਂ ਬਿਨਾਂ ਭ੍ਰਿਸ਼ਟਾਚਾਰ ਸੰਭਵ ਨਹੀਂ। ਪਰ ਇਹਨਾਂ ਦੋਵਾਂ ਧਿਰਾਂ ਨੂੰ ਆਪਣਾ ਇਹੋ ਜਿਹਾ ਗੈਰ ਕਾਨੂੰਨੀ ਧੰਦਾ ਚਲਾਉਣ ਲਈ ਦਲਾਲਾਂ ਦੀ, ਮਾਫੀਆ ਦੀ ਲੋੜ ਪੈਂਦੀ
ਪੈਂਦੀ,
ਤੇ ਤੀਜਾ ਧਿਰ ਉਹ ਹੈ। ਸੋ ਇਹ ਤਿਕੋਣ ਤੋਂ ਜਦੋਂ ਤੁਸੀਂ ਘੁੰਮੀ ਜਾਓਗੇ ਤੁਹਾਨੂੰ ਸਮਝ ਨਹੀਂ ਲੱਗਣਾ ਕਿ ਸਿਰਾ ਕਿੱਥੋਂ ਫੜੀਏ। ਹੁਣ ਜਿਹੜੀ CBI ਜਾਂ ਕੇਂਦਰ ਸਰਕਾਰ ਇਹ ਦਮ ਭਰੀ ਹੈ ਕਿ ਅਸੀਂ ਹਰਚਰਨ ਭੁੱਲਰ ਲਓ ਜੀ ਫੜ ਲਿਆ, ਕੀ ਇੱਕ ਹਰਚਰਨ ਭੁੱਲਰ ਫੜਨ ਨਾਲ ਪੰਜਾਬ 'ਚ ਹੁਣ ਭ੍ਰਿਸ਼ਟਾਚਾਰ ਮੁੱਕ ਗਿਆ ਜੀ? ਸਵਾਲ ਤਾਂ ਇਹ ਖੜਾ। ਜੇ ਤੁਹਾਨੂੰ ਇਹ ਪਤਾ ਕਿ ਇਹਦੇ ਘਰੋਂ 7 ਕਰੋੜ ਨਿਕਲਿਆ ਤੇ ਹੋਰਾਂ ਦੇ ਵਿਚਾਰ ਦੇ ਘਰ ਫਰੋਲ ਕੇ ਦੇਖ ਲਓ। ਵੈਸੇ ਦੱਸਣ ਵਾਲੇ ਤਾਂ ਇਹ ਦੱਸਦੇ ਆ ਕਿ ਕੁਝ ਅਫਸਰ ਲਿਸਟ 'ਚ ਆ ਗਏ ਭੁੱਲਰ ਸਾਹਿਬ ਦੀ ਡੈਰੀ 'ਚੋਂ ਹੀ ਲੱਭ ਗਏ ਕਈ ਨਾਮ, ਹੈ ਨਾ, ਤੇ ਮੈਂ ਇਹੋ ਜਿਹੇ 2 ਦਰਜਨ ਅਫਸਰਾਂ ਨੂੰ ਜਾਣਦਾ ਜਿਨ੍ਹਾਂ ਨੇ ਇੱਕ ਚੀਜ਼ ਦੀਵਾਲੀ ਵਿਚਾਰਿਆਂ ਨੇ ਚੰਡੀਗੜ੍ਹ ਮਨਾਈ ਹੋ ਨਹੀਂ, ਫਰਾਰ ਹੋ ਗਏ, ਪਤਾ ਨਹੀਂ ਰਿਸ਼ਤੇਦਾਰ ਦੇ ਘਰੇ ਰੁੱਕ ਕੇ ਮਨਾਈ ਹੈ ਕਿ ਮਾਸੀ ਤਾਏ ਫੁੱਫੜ ਕਿਹਦੇ ਮਨਾਈ ਹੈ ਪਤਾ ਨਹੀਂ, ਹੈ ਨਾ। ਤੇ ਜਿਨ੍ਹਾਂ ਦੇ ਘਰੇ ਲਾਈਨ ਲੱਗਦੀ ਸੀ ਲੋਕ ਮਤਲਬ ਗੁਰੂ ਘਰ ਜਾਂ ਮੰਦਿਰ ਜਾ ਕੇ ਮੱਥਾ ਟੇਕਣ ਦੀ ਵਜ੍ਹਾ, ਪਹਿਲਾਂ ਇਹਨਾਂ ਨੂੰ ਮੱਥਾ ਟੇਕ ਕੇ
ਮੱਥਾ
ਜਾਂਦੇ
ਟੇਕ,
ਸੀ, ਹੈ ਨਾ। ਐਕਚੁਅਲੀ ਉਹ ਮੱਥਾ ਵੀ ਨਹੀਂ ਟਿਕਿਆ ਜੀ, ਕੀ ਡਰ ਸੀ ਉਹਨਾਂ ਨੂੰ, ਇਹਦਾ ਮਤਲਬ ਕੁਛ ਤਾਂ ਹੈ ਨਾ। ਕੀ ਹੁਣ ਇਹਨਾਂ ਨੂੰ ਪਤਾ ਨੀਗਾ? ਜਾਂ ਹੋਰ ਛੱਡੋ, ਪੰਜਾਬ ਦੇ ਜਿੰਨੇ ਅਫਸਰ ਨੇ ਉਹਨਾਂ ਚ ਇਮਾਨਦਾਰ ਵੀ ਨੇ, ਉਹਨਾਂ ਚ ਭ੍ਰਸ਼ਟ ਵੀ ਨੇ।
ਜੀ
ਜਿੱਦਣ DIG ਭੁੱਲਰ ਦੇ ਘਰੇ ਛਾਪਾ ਪਿਆ, ਉਸ ਦਿਨ ਤੋਂ ਬਾਅਦ ਲੈ ਕੇ ਅੱਜ ਦੀ ਤਰੀਕ ਤੱਕ ਉਹਨਾਂ ਦੇ CCTV ਕੈਮਰੇ ਚੈੱਕ ਕਰ ਲਓ ਕਿ ਕਿੰਨਾ ਕੁ ਸਮਾਨ ਲੱਦ ਕੇ ਬਾਹਰ ਗਿਆ, ਕਿੰਨੀਆਂ ਕੁ ਗੱਡੀਆਂ ਆਈਆਂ, ਕਿੰਨੀਆਂ ਗਈਆਂ, ਉੱਥੋਂ ਹੀ ਪਤਾ ਲੱਗ ਜੂਗਾ ਕਿ ਇਹਦੇ ਘਰੇ ਹਲਚਲ ਹੋਈ ਆ। ਸੋ ਪਹਿਲਕਦਮੀ ਤਾਂ ਹੋਵੇ ਜੀ।
ਯੈਸ ਯੈਸ
ਹੁਣ ਕਿਹਾ ਜਾਂਦਾ ਜੀ ਕਿ ਉਹਨਾਂ ਨੇ ਕੁਝ ਲਿਸਟ ਕੱਢੀ ਹੈ DSP ਰੈਂਕ ਦੇ ਅਧਿਕਾਰੀਆਂ ਤੋਂ ਪੁੱਛਗਿੱਛ, ਇੱਕ ਦੋ ਹੋਰ ਹੈ ਨਾ ਅਧਿਕਾਰੀਆਂ ਤੋਂ ਪੁੱਛਗਿੱਛ ਹੋ ਸਕਦੀ ਹੈ, ਪਰ ਲੋਕ ਤਾਂ ਇੰਤਜ਼ਾਰ ਇਹ ਕਰ ਰਹੇ ਨੇ ਜੀ ਕਿ ਸਰਕਾਰੀ ਦਰਬਾਰ ਤੱਕ ਕਦੋਂ ਜਾਊਗੀ ਪੁੱਛਗਿੱਛ। ਲੋਕ ਤਾਂ ਇਹ ਜਾਣਨਾ ਚਾਹੁੰਦੇ ਨੇ ਕਿ ਕੱਟੜ ਇਮਾਨਦਾਰਾਂ ਦਾ ਵੀ ਬੂਹਾ ਖੜਕਾਓਗੇ ਕਿ ਨਹੀਂ, ਕਿ ਉਹਨਾਂ ਤੋਂ ਵੀ ਪੁੱਛਗਿੱਛ ਕਰੋਗੇ ਕਿ ਨਹੀਂ। ਇਸ ਹਰਚਰਨ ਭੁੱਲਰ ਜਾਂ ਇਹੋ ਜਿਹੇ ਹੋਰ ਬੰਦਿਆਂ ਦੀ ਜਿਹੜੀ ਪਿਛਲੇ ਸਾਬਕਾਵਾਂ ਨਾਲ ਸਾਂਝ ਰਹੀ ਹੈ ਅਕਾਲੀ ਕਾਂਗਰਸੀਆਂ ਨਾਲ, ਉਹਨਾਂ ਦਾ ਵੀ ਕਿਸਾ ਖਾਤਾ ਖੁਤਾ ਫਰੋਲਣਾ ਜੀ ਕਿ ਨਹੀਂ, ਉਹਨਾਂ ਦਾ ਵੀ ਲੋਕਰ ਦਸਤਕ ਦੇਣੀ ਹੈ ਕਿ ਨਹੀਂ। ਅੱਜ ਲੋਕਰ ਖੋਲਣੇ ਸ਼ੁਰੂ ਹੋ ਗਏ ਜੀ ਭੁੱਲਰ ਦੇ, ਤੇ ਲੋਕਰ ਦੇ ਵਿੱਚੋਂ ਕਹਿੰਦੇ ਪੈਸਾ, ਧੇਲਾ, ਸਿੱਕਾ, ਸੋਨਾ ਚਾਂਦੀ ਘੱਟ ਨਿਕਲ ਰਹੀ ਹੈ, ਕਾਗਜ਼ ਵੱਧ ਨਿਕਲ ਰਹੇ ਨੇ। ਤੇ ਜੇ ਕਿਸੇ ਦੀ ਜੜਾਂ 'ਚ ਤੇਲ ਦੇਣਾ ਉਹ ਤੇ ਕਾਗਜ਼ ਕਾਫੀ ਸਹਾਈ ਹੋਣਗੇ, ਤੇ ਜੇ ਕੁਝ ਬੂਟੇ ਪੱਟ ਕੇ BJP ਨੇ ਆਪਣੇ ਪਾਲੇ 'ਚ ਲੈ ਕੇ ਜਾਣੇ ਹੋਣਗੇ ਫਿਰ ਉਹ ਕਾਗਜ਼ ਦਿਖਾ ਕੇ ਹੀ ਲੈ ਜਾਣਗੇ। ਇਸ ਲਈ ਇਹ ਦੋਹਰੀ ਚਰਚਾ ਹੈ ਕਿ ਕੀ ਇਹ ਤੋਂ ਬਾਅਦ ਭੁੱਲਰ ਮਾਮਲੇ 'ਚ ਹੀ ਕੁਝ ਹੋਰ ਫਸਣਗੇ ਜਾਂ ਭੁੱਲਰ ਵਾਂਗ ਕੁਝ ਹੋਰ ਫਸਣਗੇ, ਕੀ ਇਹ ਅਫਸਰਸ਼ਾਹੀ ਤੱਕ ਹੀ ਫਸਣਗੇ ਕਿ ਸਿਆਸੀ ਧਿਰਾਂ ਤੱਕ ਵੀ ਜਾਣਗੇ। ਤੇ ਕੁਝ ਲੋਕ ਤਾਂ ਟੌਪ ਦੇ ਪੰਜਾਬ ਦੀ ਸਰਕਾਰ ਦੇ ਵਿੱਚ ਦੋ ਸਿਖਰਲਿਆਂ ਨੂੰ ਦੇਖਣ ਲੱਗ ਪਏ ਕਿ ਕੀ ਇਹਨਾਂ ਦਾ ਨੰਬਰ ਲੱਗਣ ਵਾਲਾ ਹੈ ਜੀ ਜਾਂ ਇਹ BJP 'ਚ ਜਾਣ ਵਾਲੇ ਨੇ, ਇੱਥੋਂ ਤੱਕ ਦੀਆਂ ਚਰਚਾਵਾਂ ਤੁਰ ਪਈਆਂ। ਸੋ ਇਸ ਲਈ ਇਹ ਮਾਮਲਾ ਕਾਫੀ ਗੰਭੀਰ ਹੈ ਜੀ, ਤੇ ਪਰ ਜਾਂ ਤਾਂ ਇੱਥੇ ਦੱਬ ਜੂਗਾ, ਕਿਉਂਕਿ ਇਸ ਮਸਲੇ ਤੇ ਇਮਾਨਦਾਰੀ ਨਾਲ ਅੱਗੇ ਵਧਣ ਵਾਲੇ ਧਿਰਾਂ ਘੱਟ ਨੇ, ਇਸ ਮਸਲੇ ਨੂੰ ਸੈਟਲ ਕਰਨ ਵਾਲੀਆਂ, ਨਿਬੇੜਨ ਵਾਲੀਆਂ ਧਿਰਾਂ ਵੱਧ ਨੇ। ਸੋ ਕਿਹੜਾ ਪੱਖ ਭਾਰੂ ਪੈਂਦਾ ਆਉਣ ਵਾਲਾ ਸਮਾਂ ਦੱਸੂਗਾ, ਪਰ ਇਹ ਸਥਿਤੀ ਹੈਗੀ ਹੈ ਜੀ ਪੰਜਾਬ 'ਚ।
ਇਹ ਗੱਲ ਤੁਹਾਡੀ ਠੀਕ ਹੈ, ਪਰ ਮੈਨੂੰ ਨਾ ਜਦੋਂ ਤੁਸੀਂ ਗੱਲ ਕਰ ਰਹੇ ਸੀ ਦੀਪਕ ਜੀ, ਮੈਨੂੰ ਇੱਕ ਪੰਜਾਬੀ ਦੀ ਕਹਾਵਤ ਯਾਦ ਆਈ ਵੀ ਬਿੱਲੀ ਦੇ ਪੈਰ ਸੜੇ ਤੇ ਉਹਨੇ ਆਪਣੇ ਨਿਆਣੇ ਪੈਰਾਂ ਥੱਲੇ ਲਏ। ਇਹ ਹਾਲ ਇਸ ਕੇਸ ਦੇ ਵਿੱਚ ਇੱਦਾਂ ਦਾ ਮੈਨੂੰ ਲੱਗਦਾ ਹੋ ਜਾਣਾ। ਦੀਪਕ ਜੀ ਗੱਲ ਇੱਦਾਂ ਆ ਕਿ ਜਿਸ ਤਨ ਲਾਗੇ ਸੋ ਤਨ ਜਾਣੇ, ਗੈਰ ਕੇ ਜਾਣੇ ਪੀਰ ਭਰਾਈ। ਸਮਾਂ ਉਹ ਵੀ ਸੀ ਜਦੋਂ ਮੁੰਡਿਆਂ ਦੇ ਮੁਕਾਬਲੇ ਹੁੰਦੇ ਸੀ, ਮਾਵਾਂ ਦੇ ਪੁੱਤ ਲੱਭਿਆ ਨਹੀਂ ਸੀ ਲੱਭਦੇ, ਹੈ ਨਾ ਜੀ। ਉਹ ਕਹਿੰਦੇ ਸਵਰਗ ਨਰਕ ਸਾਰਾ ਕੁਝ ਵੈਸੇ ਧਰਤੀ 'ਤੇ ਹੀ ਆ, ਅਤੇ ਹੁਣ ਦੂਜੇ ਦੇ ਘਰ ਜਿਹੜੀ ਅੱਗ ਲੱਗਦੀ ਉਹ ਬਸੰਤਰ ਹੁੰਦੀ ਹੈ, ਪਤਾ ਤਾਂ ਆਪਣੇ ਲੱਗਦਾ ਜਦੋਂ ਲੱਗਦੀ ਹੈ। ਮੁਹੰਮਦ ਮੁਸਤਫਾ ਦਾ ਮੈਂ ਜ਼ਿਕਰ ਇੱਥੇ ਕਰਨਾ ਚਾਹੁੰਦਾ। ਵੀਡੀਓਜ਼ ਮੁੰਡੇ ਦੀਆਂ ਸਾਰੀ ਦੁਨੀਆ ਨੇ ਲਗਭਗ ਵੇਖ ਲਈਆਂ, ਗੱਲਾਂ ਕਿੰਨੀਆਂ ਸੱਚ ਨੇ ਕਿੰਨੀਆਂ ਝੂਠ ਮੈਂ ਉੱਧਰ ਨੂੰ ਨਹੀਂ ਜਾਂਦਾ, ਪਰ ਇਹ ਮਾਮਲਾ ਜਿਹੜਾ ਵਾ ਨਾ ਉਨਾ ਕੁ ਸਿੰਪਲ ਜਾਂ ਉੱਦਾਂ ਦਾ ਹੈ ਨਹੀਂ ਵੀ ਇੱਕ ਸਿਰਫ ਓਵਰਡੋਜ਼ ਹੋਈ ਅਤੇ ਡੈਥ ਹੋ ਗਈ। ਕਿੰਨਾ ਕੁਝ ਵੇਖ ਲਓ ਉਹਨਾਂ ਵੀਡੀਓਜ਼ ਨੇ ਸਾਹਮਣੇ ਕੱਢ ਲਿਆਂਦਾ।
ਬਿਲਕੁਲ ਜੀ, ਮੁਹੰਮਦ ਮੁਸਤਫਾ ਪੰਜਾਬ ਦੇ ਸਾਬਕਾ DGP ਅਤੇ ਉਹਨਾਂ ਦੀ ਧਰਮ ਪਤਨੀ ਪੰਜਾਬ ਦੀ ਸਰਕਾਰ ਦੇ ਵਿੱਚ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ
ਜੀ,
ਉਹਨਾਂ ਦਾ ਮੁੰਡਾ ਅਕੀਲ ਅਖਤਰ ਜਿਹੜਾ ਵਕਾਲਤ ਨੇ ਕੀਤੀ ਹੋਈ ਸੀ, ਉਹ ਮੁੰਡਾ ਮਤਲਬ ਕਿ ਜੀ ਖਬਰ ਦਿੱਤੀ ਜਾਂਦੀ ਹੈ ਕਿ ਪੰਚਕੂਲੇ ਦੇ ਵਿੱਚੋਂ ਇਹਨਾਂ ਦੀ ਰਿਹਾਇਸ਼ ਦੇ ਵਿੱਚ ਜੀ ਮਤਲਬ ਓਵਰਡੋਜ਼ ਕਰਕੇ, ਗਲਤ ਦਵਾਈ ਕਰਕੇ ਜੀ ਉਹਦੇ ਕਰਕੇ ਮਰ ਗਿਆ। ਪਹਿਲੇ ਦਿਨ ਮੀਡੀਆ ਨੇ ਉਨੀ ਕੁ ਖਬਰ ਹੀ ਨਸਰ ਕੀਤੀ ਜਿੰਨੀ ਕੁ ਪਰਿਵਾਰ ਨੇ ਦੱਸੀ, ਪਰ ਉਹ ਖਬਰ ਨਸਰ ਕਰਦਿਆਂ, ਖਬਰ ਪੜ੍ਹਦਿਆਂ, ਖਬਰ ਤੇ ਗੱਲ ਕਰਦਿਆਂ ਕਿਸੇ ਦੇ ਉਹ ਗੱਲ ਗਲੇ ਨਹੀਂ ਉਤਰ ਰਹੀ ਸੀ ਕਿ ਇਹ ਨਹੀਂ ਹੋ ਸਕਦਾ। ਹੁਣ ਉਸ ਤੋਂ ਬਾਅਦ ਇੱਕ ਵੀਡੀਓ ਸਾਹਮਣੇ ਆਉਂਦੀ ਆ ਤੇ ਉਹ ਵੀਡੀਓ ਐਸੇ ਪਾਜ ਉਧੇੜਦੀ ਆ, ਜੇ ਉਹ ਸੱਚ ਨੇ ਤਾਂ ਮਤਲਬ ਉਹਦੇ ਬਾਰੇ ਗੱਲ ਕਰਦਿਆਂ ਤੁਹਾਨੂੰ ਸਾਨੂੰ ਵੀ ਸ਼ਰਮ ਆਉਂਦੀ ਹੈ, ਪਰ ਮਤਲਬ ਜੇ ਕੁਛ ਵਾਪਰਿਆ ਹੋਵੇ, ਜੋ ਕੁਛ ਉਹ ਬੱਚਾ ਕਹਿ ਰਿਹਾ।
ਬਿਲਕੁਲ,
ਹੁਣ ਉਹਦੇ ਕਹਿਣ ਅਨੁਸਾਰ ਤਾਂ ਕਿ ਉਹਦੀ ਪਤਨੀ ਨਾਲ ਪਿਓ ਦੇ ਸੰਬੰਧ ਨੇ, ਉਹਦਾ ਪਿਓ ਕਹਿ ਰਿਹਾ ਮੁਹੰਮਦ ਮੁਸਤਫਾ ਕਿ ਮੇਰਾ ਮੁੰਡਾ ਤਾਂ ਸਾਨੂੰ ਇਹ ਕਹਿੰਦਾ ਸੀ ਕਿ ਤੁਸੀਂ ਘਰ 'ਚ ਚੱਕਲਾ ਚਲਾਉਂਦੇ ਹੋ, ਘਰੇ ਕੋਠਾ ਬਣਾ ਲਿਆ ਤੁਸੀਂ, ਹੈ ਨਾ। ਕਿ ਜੀ ਮਤਲਬ ਉਹ ਕਹਿੰਦਾ ਮੇਰੇ ਘਰੇ ਲੋਕ ਆਉਂਦੇ ਜਾਂਦੇ ਸੀ, ਉਹ ਕਹਿੰਦਾ ਮਾਨਸਿਕ ਰੋਗੀ ਸੀ ਉਹ ਮੁੰਡਾ, ਤੇ ਉਸਨੂੰ ਐਸੀ ਬਿਮਾਰੀ ਸੀ ਕਿ 40% ਉਹਦਾ ਦਿਮਾਗ ਕੰਮ ਨਹੀਂ ਕਰਦਾ ਸੀ। ਜੇ ਕਹਿੰਦਾ ਕਿ ਉਹ ਵੀਡੀਓ ਚੱਲੀ ਹੈ ਜਿਹੜੀ ਲੋਕਾਂ ਨੇ ਦੇਖੀ, ਤਾਂ ਉਹ ਤੋਂ ਬਾਅਦ ਵੀ ਉਹਨੇ ਇੱਕ ਵੀਡੀਓ ਪਾਈ ਆ ਜਿਹਦੇ ਵਿੱਚ ਉਹ ਕਹਿ ਰਿਹਾ ਕਿ ਉਸ ਸਮੇਂ ਮੈਂ ਇੱਦਾਂ ਦਿੱਕਤ ਸੀ, ਮੈਂ ਪਤਾ ਨਹੀਂ ਕੀ ਕੁਛ ਕਹਿ ਗਿਆ ਆਪਣੇ ਪਰਿਵਾਰ ਨੂੰ, ਹੈ ਕਿ ਉਹ ਵੀ ਵੀਡੀਓ ਜ਼ਰੂਰ ਦੇਖੀ ਜਾਵੇ। ਹੁਣ ਉਹ ਪੂਰੇ TV ਚੈਨਲਾਂ ਦੇ ਉੱਤੇ ਆਪਣਾ ਪੱਖ ਰੱਖ ਰਿਹਾ।
ਬਿਲਕੁਲ ਠੀਕ,
ਉਹਦੇ ਵਿੱਚ ਉਹ ਵੱਡੀਆਂ ਦਲੀਲਾਂ, ਵੱਡੇ ਪਹਿਲੂ, ਹੈ ਨਾ, ਮੁੰਡੇ ਬਾਰੇ, ਆਪਣੇ ਬਾਰੇ, ਘਟਨਾਕ੍ਰਮ ਬਾਰੇ, ਉਹਦੀਆਂ, ਕਿ ਕਦੇ ਉਹਨੇ ਮਾਂ ਦੇ ਕਮਰੇ 'ਚ ਅੱਗ ਲਾਤੀ ਜੀ, ਕਦੇ ਘਰ ਵਾਲੀ ਨੂੰ ਮਾਰਨ ਨੂੰ ਗਿਆ ਜੀ, ਕਦੇ ਮੈਂ ਪੁਲਿਸ ਕੋਲ ਛੱਡਿਆ ਜੀ, ਕਦੇ ਮੈਂ ਸ਼ਿਕਾਇਤ ਕੀਤੀ ਜੀ, ਕਦੇ ਮੇਰੀ ਸਿਕਿਉਰਿਟੀ, ਬਹੁਤ ਕੁਝ ਦੱਸ ਰਹੇ।
ਜੀ
ਪਰ ਮੇਰੀ ਨਜ਼ਰ ਜਿੱਥੇ ਜਾ ਕੇ ਰੁਕ ਰਹੀ ਸੀ, ਮੁਹੰਮਦ ਮੁਸਤਫਾ ਦੀਆਂ 2-2.5 ਲਾਈਨਾਂ ਦੇ ਉੱਤੇ ਮੇਰੀ ਨਜ਼ਰ ਬਾਰ ਬਾਰ ਰੁਕ ਰਹੀ ਸੀ ਉਹਦੇ ਬਿਆਨ 'ਚ। ਉਹਦੇ ਵਿੱਚ ਇੱਕ ਲਾਈਨ ਉਹ ਕਹਿੰਦਾ ਕਿ ਪੁੱਤ ਦੀ ਮੌਤ ਦਾ ਦਰਦ ਉਹੀ ਸਮਝ ਸਕਦਾ ਜਿਹਨੇ ਆਪਣਾ ਪੁੱਤ ਗਵਾਇਆ।
ਗਵਾਇਆ ਹੁਣ
ਮੈਂ
ਚੇਤਾ
ਕਿਹਾ
ਆਉਂਦਾ,
ਬਿਲਕੁਲ ਮੁਹੰਮਦ ਮੁਸਤਫਾ ਜੀ,
ਚੇਤਾ ਆਉਂਦਾ
ਇਹ ਦਰਦ ਉਹੀ ਸਮਝ ਸਕਦਾ ਜਿਹਨੇ ਆਪਣਾ ਪੁੱਤ ਗਵਾਇਆ ਹੋਵੇ। ਅੱਜ ਤੁਹਾਡਾ ਗਵਾਇਆ ਗਿਆ ਤਾਂ ਤੁਹਾਨੂੰ ਚੇਤੇ ਆਇਆ। ਉਹ ਮੈਨੂੰ ਲੱਗਦਾ ਕਿ ਇਹਨਾਂ ਦੇ ਪਾਪ ਕਰਮਾਂ ਦਾ ਭੋਗੀ ਉਹ ਵਿਚਾਰਾ ਭੋਗ ਗਿਆ ਜਵਾਕ,
ਬਿਲਕੁਲ
ਹੈ ਨਾ। ਤੇ ਇਸ ਲਈ ਤੁਸੀਂ ਬਿਲਕੁਲ ਦਰੁਸਤ ਫਰਮਾਇਆ ਕਿ ਕੁਦਰਤ ਕਾਇਨਾਤ ਇੱਥੇ ਇਨਸਾਫ਼ ਕਰ ਦਿੰਦੀ ਹੈ। ਇਹ ਬਹੁਤ ਵੱਡੀ ਮਤਲਬ ਅਕੀਲ ਅਖਤਰ ਦੇ ਦਾਹ ਸੰਸਕਾਰ ਮੌਕੇ ਜਾਂ ਉਹਦੀ ਮੌਤ ਮੌਕੇ ਮੁਹੰਮਦ ਮੁਸਤਫਾ ਨੂੰ ਆਪਣਾ ਮੁੰਡਾ ਘੱਟ ਤੇ ਬਾਕੀ ਕਿੰਨੇ ਮੁੰਡੇ ਚੇਤੇ ਆਏ ਹੋਣੇ ਉਦਣ, ਕਿੰਨਿਆਂ ਦੀ ਸ਼ਕਲ ਦਿਖੀ ਹੋਣੀ ਔਰ ਕਿੰਨੀਆਂ ਰਾਤਾਂ ਦਿਖਦੀ ਰਹਿਣੀ, ਹੁਣ ਨੀਂਦ ਨਹੀਂ ਆਉਣੀ, ਇਹ ਤੜਫ ਹੋਣੀ। ਦੂਜੀ ਉਹਦੇ ਵਿੱਚ ਅਗਲੀ ਉਹ ਲਾਈਨ ਕਹਿੰਦਾ ਕਹਿੰਦਾ ਬਈ ਦੁਨੀਆਂ 'ਚ ਇਸ ਤੋਂ ਵੱਡਾ ਕੋਈ ਦੁੱਖ ਨਹੀਂ ਹੁੰਦਾ ਕਿ ਜਦੋਂ ਆਪਣਾ ਪੁੱਤ ਗਵਾਉਣਾ ਪਵੇ। ਮੈਂ ਕਿਹਾ ਬਿਲਕੁਲ ਜੀ, ਇਹ ਉਹਨਾਂ ਮਾਵਾਂ ਨੂੰ ਪੁੱਛੋ
ਬਿਲਕੁਲ
ਕਿ ਜਿਨ੍ਹਾਂ ਦੇ ਪੁੱਤ ਤੁਸੀਂ ਕੋਹ ਕੋਹ ਕੇ ਮਾਰੇ, ਝੂਠੇ ਸੱਚੇ ਪੁਲਿਸ ਮੁਕਾਬਲਿਆਂ ਦੇ ਨਾਂ ਤੇ ਮਾਰੇ, ਤੇ ਉਹ ਤੋਂ ਬਾਅਦ ਤੁਸੀਂ ਸਵੇਰ ਨੂੰ ਫਿਰ ਉਹਨਾਂ ਨੂੰ ਤੰਗ ਕਰਨ ਲਈ ਥਾਣਿਆਂ 'ਚ ਘੜੀਸਦੇ ਸੀ, ਪੁੱਛੋ ਉਹਨਾਂ ਵਾਂ। ਸੋ ਇਸ ਲਈ ਇਹ ਪਹਿਲੂ ਬਹੁਤ ਗੰਭੀਰ ਹੈ ਕਿ ਅੱਜ ਤੁਹਾਨੂੰ ਸਾਰਾ ਕੁਛ ਹੈ। ਮੈਂ ਕਹਿੰਦਾ ਕਿ ਉਹ ਸੱਚਮੁੱਚ ਪੀੜਤ ਹੋਣਾ,
ਬਿਲਕੁਲ ਠੀਕ ਹੈ,
ਮਾਨਸਿਕ ਰੋਗੀ ਹੋਣਾ,
ਹਾਂਜੀ
ਮਸਲਾ ਹੋਣਾ। ਤੁਸੀਂ ਕਹਿੰਦੇ ਹੋ ਕਿ ਜਿਹੜੇ ਪੰਜਾਬ ਦੇ ਚਿੱਟੇ ਚਲੇ ਗਏ ਉਹ, ਮੇਰਾ ਮੁੰਡਾ ਵੀ ਉਸੀ ਦਲਦਲ 'ਚ ਧੱਸ ਗਿਆ। ਪਰ ਜਨਾਬ ਸੋਚੋ ਕਿ ਜੇ ਤੁਸੀਂ ਆਪਣੀਆਂ ਡਿਊਟੀਆਂ ਇਮਾਨਦਾਰ ਨਾਲ ਕੀਤੀਆਂ ਹੁੰਦੀਆਂ, ਚਿੱਟਾ ਆਉਂਦਾ ਕਿਉਂ?
ਬਿਲਕੁਲ ਠੀਕ ਹੈ ਯਾਰ,
ਵਾਹ। ਸਵਾਲ ਤਾਂ ਇਹ ਹੈ ਕਿ ਜੇ ਤੁਸੀਂ, ਤੁਹਾਡੀ ਟੀਮ, ਤੁਹਾਡੀਆਂ ਸਰਕਾਰਾਂ ਜਿਨ੍ਹਾਂ ਨੂੰ ਤੁਸੀਂ ਸਲੂਟ ਠੋਕਦੇ ਸੀ, ਜਿਨ੍ਹਾਂ ਨੂੰ ਸਲੂਟ ਲੈਂਦੇ ਸੀ, ਜੇ ਉਹਨਾਂ ਤੋਂ ਥੈਲੀਆਂ ਦੀ ਖਣਕ ਨਾ ਲਈ ਹੁੰਦੀ ਤਾਂ ਸ਼ਾਇਦ ਅੱਜ ਤੁਹਾਡਾ ਮੁੰਡਾ ਵੀ ਜਿਉਂਦਾ ਹੁੰਦਾ ਤੇ ਪੰਜਾਬ ਦਾ ਸਿਸਟਮ ਵੀ ਠੀਕ ਹੁੰਦਾ, ਸੋਚੋ। ਪਰ ਇਹ ਨਹੀਂ ਜੀ, ਇਹ ਚਮੜੀ ਹੋਰ ਆ। ਤੇ ਹੁਣ ਉਹ ਪੁੱਤ ਗਵਾਉਣ ਤੋਂ ਬਾਅਦ ਮੈਨੂੰ ਇਹ ਲੱਗ ਰਿਹਾ ਕਿ ਇਹ ਘਟਨਾ ਤੋਂ ਬਾਅਦ ਹੁਣ ਇਸ ਮਸਲੇ ਦੇ ਵਿੱਚ ਰਾਜਨੀਤੀ ਵੀ ਸ਼ਾਮਿਲ ਹੋ ਗਈ ਆ। ਇੱਕੋ ਸ਼ਿਕਾਇਤਕਰਤਾ ਦੇ ਰੂਪ 'ਚ ਸਾਹਮਣੇ ਆਉਂਦਾ, ਉਹ ਜਿਹੜਾ ਬੰਦਾ ਸ਼ਿਕਾਇਤ ਕਰਦਾ ਉਹ ਕਹਿੰਦਾ ਜੀ ਮੈਂ ਗਵਾਂਢੀ ਹਾਂ। ਪਤਾ ਇਹ ਲੱਗ ਰਿਹਾ ਕਿ ਉਹਨਾਂ ਦੇ ਮਹੱਲੇ ਮੁਹੱਲੇ 'ਚ ਤਾਂ ਪੈਂਦਾ, ਵਾੜ ਵੂੜ 'ਚ ਤਾਂ ਪੈਂਦਾ, ਮਲੇਰਕੋਟਲੇ 'ਚ ਨਾ ਉੱਥੇ ਉਹ ਰਹਿੰਦਾ ਨਾ ਚੱਜ ਨਾਲ ਇਹ ਰਹਿੰਦੇ ਹੁਣ, ਹੈ ਨਾ, ਕੀ ਹਿਸਾਬ ਕਿਤਾਬ ਹੈ। ਪਰ ਉਹ ਕਹਿੰਦੇ ਕੀ ਮਤਲਬ ਕਿ ਉਹ ਇਹਨਾਂ ਦਾ ਸਹੀ ਮੈਨੇਜ ਗਵਾਂਢੀ ਨਹੀਂ, ਗਵਾਂਢੀ ਤਾਂ ਆਪਣਾ ਹੁੰਦਾ ਜਾਂ ਸੱਜੇ ਹੋਵੇ ਜਾਂ ਖੱਬੇ ਹੋਵੇ ਜਾਂ ਪਿੱਛੇ ਹੋਵੇ,
ਬਿਲਕੁਲ
ਹੈ ਨਾ। ਤੇ ਪਰ ਉਹ ਰਾਜਨੀਤਿਕ ਧਿਰਾਂ ਦਾ ਕਈਆਂ ਦਾ ਗਵਾਂਢੀ ਹੈਗਾ,
ਅੱਛਾ,
ਉਹਦੀ ਰਾਜਨੀਤਿਕ ਖਾਸੀ ਪਹੁੰਚ ਅਪਰੋਚ ਹੈਗੀ ਆ। ਸੋ ਇਸ ਲਈ ਕੀ ਹੁਣ ਇਸ ਘਟਨਾ ਤੋਂ ਬਾਅਦ ਇਹਦੇ ਵਿੱਚ ਰਾਜਨੀਤਿਕ ਧਿਰਾਂ ਵੀ ਸ਼ਾਮਿਲ ਹੋ ਰਹੀਆਂ? ਕੋਈ ਰਾਜਨੀਤਿਕ ਪਹਿਲੂ ਵੀ ਜੁੜ ਰਿਹਾ ਕਿ ਅੱਗੇ ਨੂੰ ਕਿਹਦਾ ਰਾਜਨੀਤਿਕ ਰਾਹ ਰੋਕਣਾ ਜਾਂ ਕਿਹਦਾ ਨਹੀਂ ਰੋਕਣਾ, ਇਹ ਵੀ ਪਹਿਲੂ ਹੈ। ਪਰ ਮੁਹੰਮਦ ਮੁਸਤਫਾ ਇਸ ਘਟਨਾ ਦੇ ਵਿੱਚ ਆਪਣਾ ਨਾਮ ਆਉਣ ਤੋਂ ਬਾਅਦ ਆਪਣੀ ਪਤਨੀ ਦੇ ਉੱਤੇ ਹੱਤਿਆ ਦਾ ਮਾਮਲਾ, ਆਪਣੀ ਧੀ ਤੇ ਨੂੰਹ ਦੇ ਉੱਤੇ ਹੱਤਿਆ ਦਾ ਮਾਮਲਾ, ਉਹਦੇ ਹਵਾਲੇ ਨਾਲ ਉਹ ਕਹਿੰਦਾ ਵੀ ਠੀਕ ਹੈ, ਇੱਕ ਬਿਆਨੀਆਂ ਦੇ ਹਿਸਾਬ ਨਾਲ ਉਸ ਵੀਡੀਓ ਦੇ ਆਧਾਰ ਤੇ, ਸ਼ਿਕਾਇਤ ਦੇ ਆਧਾਰ ਤੇ ਹੋਣਾ ਹੁੰਦਾ।
ਅੱਛਾ,
ਕਹਿੰਦਾ ਵੀ ਸ਼ੁਕਰ ਹੈ ਪੰਜਾਬ 'ਚ ਨੀ ਗਾ, ਨਹੀਂ ਮੇਰੇ 'ਚ ਨਾ ਲੱਗਣਾ ਸੀ, ਅਸੀਂ ਨਾ ਘਟਾ ਲਏ। ਕਹਿੰਦਾ ਅਸੀਂ ਸਿੱਟ ਦੀ ਜਾਂਚ 'ਚ ਨਿਕਲ ਜਾਣਾ, ਅਸੀਂ ਅਦਾਲਤੀ ਪ੍ਰਕਿਰਿਆ 'ਚ ਨਿਕਲ ਜਾਣਾ ਕਿਉਂਕਿ ਅਸੀਂ ਕੀਤਾ ਨੀ ਕੁਛ, ਕਹਿੰਦਾ। ਮੈਂ ਕਹਿੰਦਾ ਬਿਲਕੁਲ, ਜੇ ਤੁਸੀਂ ਨਹੀਂ ਕੀਤਾ ਤਾਂ ਅੱਲਾਹ ਤਾਲਾ ਤੁਹਾਡਾ ਸਾਥ ਦੇ ਦੂਗਾ, ਪਰਮਾਤਮਾ ਕੁਦਰਤ ਕਾਇਨਾਤ ਸਾਥ ਦੇ ਦੂਗੀ ਤੁਹਾਡਾ,
ਬਿਲਕੁਲ।
ਪਰ ਮੇਰਾ ਇਹਦੇ ਨਾਲ ਜੋੜ ਕੇ ਸਵਾਲ ਸੀ ਕਿ ਇਹੀ ਤਾਂ ਪੂਰਨ ਕੁਮਾਰ ਵਾਲੇ ਮਾਮਲੇ 'ਚ ਪੁੱਛ ਰਹੇ ਸੀ ਸਾਰੇ ਲੋਕ।
ਓ ਯੈਸ ਯੈਸ ਯੈਸ,
ਉਸੇ ਹਰਿਆਣਾ 'ਚ ਹੋਇਆ, ਉਹੀ ਪੁਲਿਸ ਹੈ ਕਿ ਉੱਥੇ ਉਹਦੇ ਸੁਸਾਈਡ ਨੋਟ 'ਚ ਜੇ ਹਰਿਆਣੇ ਦੇ DGP ਦਾ ਨਾਂ ਸੀ ਤਾਂ ਉਹਦਾ ਪਰਚੇ 'ਚ ਨਾਂ ਕਿਉਂ ਨਹੀਂ? ਫਿਰ ਜੇ ਉਹ ਵੀ ਨਾ ਹੁੰਦਾ ਤਾਂ ਉਹ ਵੀ ਨਿਕਲ ਜਾਂਦਾ ਫਿਰ ਬਾਅਦ 'ਚੋਂ,
100%
ਉਹ ਵੀ ਜਾਂਚ 'ਚ ਬਾਹਰ ਹੋ ਜਾਂਦਾ
ਜੀ।
ਤੇ ਇਸ ਲਈ ਇਹ ਵੀ ਕਾਫੀ ਕੁਛ ਇਹਦੇ ਵਿੱਚ ਹੈਗਾ ਕਿ ਕਿੱਥੇ ਕਿਹੜੀ ਕਾਰਵਾਈ ਪਾਉਣੀ ਹੈ ਤੇ ਕਿਹੜੀ ਨਹੀਂ ਪਾਉਣੀ, ਕਦੋਂ ਪਾਉਣੀ। ਪਰ ਮੁਹੰਮਦ ਮੁਸਤਫਾ ਦੇ ਨਾਂ ਦੇ ਉੱਤੇ ਅੱਜ ਪੰਜਾਬ ਦੇ ਕਿੰਨੇ ਘਰਾਂ ਨੂੰ ਆਪਣੇ ਪੁੱਤ ਵੀ ਚੇਤੇ ਆਏ ਹੋਣੇ ਤੇ ਕਿੰਨਿਆਂ ਨੂੰ ਮੁਹੰਮਦ ਮੁਸਤਫਾ ਦੀਆਂ ਉਹ ਕੀਤੀਆਂ ਵਧੀਕੀਆਂ ਵੀ ਚੇਤੇ ਆਏ ਹੋਣ, ਤੇ ਇਹੋ ਜਿਹੇ ਹੋਰ ਕਿੰਨੇ ਚਿਹਰੇ ਲੋਕਾਂ ਨੂੰ ਚੇਤੇ ਆਏ ਹੋਣੇ ਜਿਨ੍ਹਾਂ ਨੇ ਇਹ ਪੰਜਾਬ ਦੇ ਨਾਲ ਧੱਕਾ ਕੀਤਾ, ਤੇ ਅੱਜ ਉਹ ਵੀ ਆਪਣੇ ਧੀਆਂ ਪੁੱਤਾਂ ਨੂੰ ਸੁੱਤੇ ਪਿਆਂ ਨੂੰ ਹੱਥ ਲਾ ਕੇ ਦੇਖਦੇ ਹੋਣੇ ਕਿ ਕਿਤੇ ਸਾਡੇ ਨਾਲ ਬਣਾਇਆ ਹੋਵੇ ਜਿਨ੍ਹਾਂ, ਜਿਵੇਂ ਮੁਸਤਫਾ ਨੇ ਕੀਤਾ ਉਵੇਂ ਜਿਨ੍ਹਾਂ ਨੇ ਕੀਤਾ ਹੋਵੇ।
ਗੱਲ ਤੁਹਾਡੀ ਠੀਕ ਆ, ਇਹ ਮੈਂ ਤਾਂਹੀਓ ਤੁਹਾਨੂੰ ਕਿਹਾ ਨਾ ਵੀ ਦੂਜੇ ਦੇ ਘਰ ਦੀ ਅੱਗ ਜਿਹੜੀ ਆ ਨਾ, ਜਦੋਂ ਤੁਸੀਂ ਲਾਈ ਸੀ ਉਹ ਆਖਿਰਕਾਰ ਸੇਕ ਪਹੁੰਚ ਗਿਆ ਕਿਸੇ ਨਾ ਕਿਸੇ ਤਰੀਕੇ ਤੁਹਾਡੇ ਘਰ, ਔਰ ਉਹ ਅਵਗਤ ਰੂਹਾਂ ਨਾ ਮੈਨੂੰ ਜਾਪਦਾ ਵੀ ਉੱਥੇ ਕਿਤੇ ਫਿਰਦੀਆਂ ਹੋਣਗੀਆਂ ਉਦੋਂ ਜਦੋਂ ਇਹ ਆਖਰੀ ਰਸਮਾਂ ਉਹਦੀਆਂ ਕਰਦਾ ਹੋਊ ਆਪਣੇ ਮੁੰਡੇ ਦੀਆਂ। ਹਰਿਆਣੇ ਦੀ ਗੱਲ ਤੁਸੀਂ ਕੀਤੀ ਜਿਹੜੀ, ਹੁਣ ਹਰਿਆਣੇ ਦਾ ਹੀ ਕਹਿੰਦੇ ਵੀ ਉੱਥੇ ਦੇ DGP ਨੇ ਕੋਈ ਹੁਕਮ ਜਿਹੜਾ ਜਾਰੀ ਕੀਤਾ, ਅਤੇ ਉਹੀ ਗੱਲ ਵੀ ਆਕਾਸ਼ ਕਿ ਕਹੀਂ ਐਸਾ ਹੋਤਾ ਉਹ ਹੁਕਮ ਉਹ ਜਿਹੇ ਪੰਜਾਬ 'ਚ ਵੀ ਲਾਗੂ ਹੁੰਦੇ, ਇਹ ਕੀ ਮਾਜਰਾ ਜੀ?
ਇਹ ਮਾਜਰਾ ਇਹ ਹੈ ਕਿ ਪੂਰਨ ਕੁਮਾਰ ਵਾਲੇ ਮਾਮਲੇ 'ਚ ਜਿਹੜੇ DGP ਦਾ ਨਾਮ ਸੀ ਹਰਿਆਣੇ ਦੇ ਦਾ, ਉਹ ਪਰਿਵਾਰ ਤਾਂ ਚਾਹੁੰਦਾ ਸੀਗਾ ਕਿ ਉਹਦੀ ਛੁੱਟੀ ਕੀਤੀ ਜਾਵੇ,
ਅੱਛਾ ਜੀ,
ਪਰ ਹਰਿਆਣਾ ਸਰਕਾਰ ਨੇ ਉਹਦੀ ਛੁੱਟੀ ਤਾਂ ਨਹੀਂ ਕੀਤੀ ਸੀ, ਉਹਨੂੰ ਛੁੱਟੀ 'ਤੇ ਭੇਜਤਾ ਸੀ।
ਭੇਜਿਆ ਸੀ, ਹਾਂ।
ਅਤੇ ਉਹਦੀ ਥਾਂ 'ਤੇ ਫਿਰ ਚਾਰਜ ਇੱਕ ਨਵੇਂ ਅਧਿਕਾਰੀ ਨੂੰ ਦਿੱਤਾ, ਜਿਹੜੇ DGP ਨੇ ਹੁਣ ਉੱਥੇ ਲਾਏ ਗਏ, ਹੈ ਨਾ, OP ਸਿੰਘ ਜਿਹੜੇ ਉੱਥੇ DGP ਲਾਏ ਨੇ ਨਵੇਂ
ਓਕੇ,
ਹਰਿਆਣਾ ਦੇ।
ਹਾਂਜੀ,
ਉਹ ਹੁਣ ਤੱਕ 4 ਚਿੱਠੀਆਂ ਕੱਢ ਚੁੱਕੇ ਨੇ ਆਪਣੇ ਅਧਿਕਾਰੀਆਂ ਨੂੰ, ਆਪਣੇ ਮੁਲਾਜ਼ਮਾਂ ਨੂੰ, ਆਪਣੇ ਅਫਸਰਾਂ ਨੂੰ, ਅਤੇ ਚੌਥੀ ਚਿੱਠੀ 'ਤੇ ਜਾ ਕੇ ਮੇਰੀ ਨਜ਼ਰ ਟਿਕੀ। ਉਹ ਕਹਿੰਦੇ ਵੀ ਚਾਹੇ ਉਹ DSP ਰੈਂਕ ਦਾ ਹੋਵੇ, ਚਾਹੇ SHO ਰੈਂਕ ਦਾ ਹੋਵੇ, ਚਾਹੇ ACP ਹੋਵੇ, ਚਾਹੇ SP ਹੋਵੇ, ਚਾਹੇ DCP ਹੋਵੇ, ਜਿਹੜੇ ਵੀ ਰੈਂਕ ਦੇ ਅਧਿਕਾਰੀ ਨੇ, ਉਹ ਕਹਿੰਦੇ ਬੰਦੇ ਦੇ ਪੁੱਤ ਬਣ ਕੇ ਆਪਣੀ ਪਬਲਿਕ ਡੀਲਿੰਗ ਸੁਧਾਰੋ। ਉਹਦੇ ਵਿੱਚ ਉਹਨਾਂ ਨੇ ਫਾਰਮੂਲੇ ਸੁਝਾਏ ਨੇ ਕਿ ਵੀ ਜਿੰਨੇ ਤੁਹਾਡੇ ਅਫਸਰਾਂ ਦੇ SHO ਤੋਂ ਲੈ ਕੇ ਉੱਪਰ ਤੱਕ ਦੇ ਜਿੰਨਿਆਂ ਦੇ ਦਫ਼ਤਰ ਨੇ,
ਹਾਂਜੀ,
ਜੇ ਉਹਨਾਂ 'ਚ ਮੈਂ ਬੜੇ ਬੜੇ ਮੇਜ਼ ਦੇਖ ਲਏ ਤੇ ਮੇਜ਼ਾਂ ਦੇ ਉੱਤੇ ਉਹ ਟੇਢੇ ਜਿਹੇ ਸ਼ੀਸ਼ੇ ਪਏ ਦੇਖ ਲਏ ਤੇ ਕੁਰਸੀ ਦੇ ਪਿੱਛੇ ਲਮਕਦਾ ਤੋਰੀਆ ਦੇਖਦਿਆਂ, ਮੈਂ ਬੰਦੇ ਦੇ ਪੁੱਤ ਬਣਾ ਦੂੰਗਾ ਇਹਦਾ। ਉਹਨੇ ਚਿੱਠੀਆਂ ਸਿੱਧੇ ਨਿਰਦੇਸ਼ ਦਿੱਤੇ ਕਿ ਮੈਂ ਇਕੱਲੇ ਇਕੱਲੇ ਨੂੰ ਤਲਬ ਕਰੂੰਗਾ, ਕਹਿੰਦਾ ਆਪਣੇ ਮੇਜ਼ ਦੇ ਸਾਈਜ਼ ਬਦਲੋ ਪਹਿਲਾਂ ਤਾਂ, ਕੰਮ ਕਰਨ ਜੋਗਾ ਮੇਜ਼ ਰੱਖੋ, ਤੇ ਜਿਹੜੀ ਕੁਰਸੀ ਦੇ ਉੱਤੇ ਤੁਸੀਂ ਆਏ ਗਏ ਬੰਦਾ ਜਿਹੜਾ ਸ਼ਿਕਾਇਤ ਕਰਨ ਆਉਂਦਾ ਉਹਨੂੰ ਬਿਠਾਉਂਦੇ ਹੋ, ਉਹਦੇ ਨਾਲ ਦੀ ਕੁਰਸੀ ਤੁਹਾਡੇ ਕੋਲ ਹੋਵੇ, ਜੇ ਵੱਖਰੀ ਕੁਰਸੀ ਦੇਖੀ ਕਹਿੰਦਾ ਦੇਖ ਲਿਓ।
ਵਾਹ,
ਕਮਾਲ ਦੇ ਆਰਡਰ ਕੀਤੇ। ਉਹ ਕਹਿੰਦਾ ਬੰਦਾ ਉੱਥੇ ਆਉਂਦਾ ਹੈ ਆਪਣਾ ਦਰਦ ਦੱਸਣ, ਆਪਣੀ ਮੁਸ਼ਕਲ ਦੱਸਣ, ਤੇ ਪਹਿਲਾਂ ਦਾ ਤੁਹਾਡਾ ਸਿਸਟਮ ਹੈ ਉਹ ਕੀ ਕਰਨਾ ਹੈ, ਕਿੱਥੇ ਨੂੰ ਮੂੰਹ ਚੱਕਿਆ, ਰੁਕ ਜਾ ਬਾਹਰ ਬਹਿ ਜਾ। ਕਹਿੰਦਾ ਬੰਦਾ ਡਰੇ ਪਹਿਲਾਂ ਇੰਨਾ ਜਾਂਦਾ, ਉਹਨੂੰ ਮਾਹੌਲ ਤਾਂ ਦਿਓ ਘੱਟੋ ਘੱਟ ਕਿ ਉਹਨੂੰ ਲੱਗੇ ਕਿ ਮੈਂ ਆਪਣੇ ਵਰਗੇ ਕਿਸੇ ਬੰਦੇ ਨੂੰ ਮਿਲ ਰਿਹਾ। ਉਹ ਕਹਿੰਦਾ ਘੱਟੋ ਘੱਟ ਇੱਕ ਵੇਟਿੰਗ ਰੂਮ ਬਣਾਓ ਤੇ ਉੱਥੇ ਆਉਂਦੇ ਬੰਦੇ ਲਈ ਪਾਣੀ ਚਾਹ ਦਾ ਪ੍ਰਬੰਧ ਹੋਵੇ। ਜਿਹੜੇ ਟ੍ਰੇਨਿੰਗ ਕਰਨ ਲਈ ਪੁਲਿਸ ਵਾਲੇ ਲੱਗੇ ਹੋਏ ਨੇ, ਜਿਹੜੇ ਬੱਚੇ ਪੁਲਿਸ ਦੀ ਟ੍ਰੇਨਿੰਗ ਲਈ ਪੜ੍ਹਾਈ ਕਰਦੇ ਨੇ, ਤਿਆਰੀ ਕਰਦੇ ਨੇ, ਉਹਨਾਂ ਨੂੰ ਵੀਕਲੀ ਟੂਰ ਤੇ ਉੱਥੇ ਲਿਆਓ ਤੇ ਉਹਨਾਂ ਦੀ ਜ਼ਿੰਮੇਵਾਰੀ ਲਾਓ ਕਿ ਗੇਟ ਤੋਂ ਲੈ ਕੇ ਆਉਣ ਉਹਨਾਂ ਬੰਦਿਆਂ ਨੂੰ ਸ਼ਿਕਾਇਤ ਕਰਤਾਵਾਂ ਨੂੰ, ਉਹਨਾਂ ਨੂੰ ਲਿਆ ਕੇ ਬਿਠਾਉਣ, ਤੇ ਤੁਹਾਡੇ ਅਧਿਕਾਰੀ ਮੁਲਾਜ਼ਮ ਉੱਥੇ ਚਾਹ ਪਾਣੀ ਦੀ ਲਈ ਲੱਗੇ ਹੋਣ। ਮੈਨੂੰ ਫਿਕਰ ਇਹ ਹੈ ਕਿ ਉਹਨੇ ਤਾਂ ਚਾਹ ਪਾਣੀ ਦੀ ਇਹ ਡਿਊਟੀ ਦਿੱਤੀ, ਕਿਤੇ ਚਾਹ ਪਾਣੀ ਉਹਨਾਂ ਨਾਲ ਮਹਿੰਗਾ ਪੈਣ ਲੱਗ ਜਾਵੇ, ਵਿਚਾਰੇ ਜਿਹੜੇ ਬੰਦੇ ਆਉਣ ਉਹਨਾਂ ਨੂੰ ਹੋਰ ਉਹਦਾ ਹੋਰ ਇਜਾਫਾ ਹੋ ਜਾਵੇ। ਇੱਥੇ ਤਾਂ ਹੀ ਹੁੰਦਾ ਨਾ, ਬੰਦੇ ਥਾਣੇ ਪੰਜਾਬ ਦਾ ਹਾਲ ਇਹ ਆ ਕਿ ਬੰਦਾ ਥਾਣੇ ਕੰਪਲੇਂਟ ਕਰਨ ਚੱਲ ਜਾਵੇ ਨਾ, ਉਹ ਕਹਿੰਦੇ ਯਾਰ ਕਾਗਜ਼ ਨਹੀਂ ਹੈਗਾ, ਪਹਿਲਾਂ ਰਿਮ ਫੜ ਲਿਆ, ਨਾਲ ਦੋ ਪੈਨ ਵੀ ਫੜ ਲਿਆ ਹੀ। ਸੋ ਆਹ ਹਾਲ ਹੈ। ਪਰ ਉਹਨਾਂ ਦੇ ਇਹ ਹੁਕਮ ਮੈਨੂੰ ਬੜੇ ਵਾਜਬ ਲੱਗੇ ਵੀ ਕਿ ਜੇ ਇਹੋ ਜਿਹਾ ਸੁਧਾਰ ਹੋ ਜਾਵੇ, ਸਧਾਰਨਪਣ ਆ ਜਾਵੇ, ਰਾਬਤਾ ਆ ਜਾਵੇ। ਉਹਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਬੰਦਾ ਤੁਹਾਨੂੰ ਆਪਣੀ ਦਾਸਤਾਨ ਸੁਣਾਵੇ ਤਾਂ ਤੁਹਾਡੀ ਕੁਰਸੀ ਤੇ ਉਹਦੀ ਕੁਰਸੀ 'ਚ ਫਾਸਲਾ ਨਹੀਂ ਹੋਣਾ ਚਾਹੀਦਾ, ਉਹਨੂੰ ਨੇੜੇ ਬਿਠਾ ਕੇ ਸੁਣਨਾ, ਤੇ ਉਸ ਸਮੇਂ ਤੁਹਾਡੇ ਫੋਨ ਨੇੜੇ ਤੇੜੇ ਵੀ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਫੋਨ ਤੇ ਲੱਗੇ ਰਹੋ।
ਵਾਹ,
ਤੇ ਪੂਰੀ ਗੱਲ ਸੁਣੇ। ਕਹਿੰਦੇ ਅੱਧਾ ਦੁੱਖ ਤਾਂ ਬੰਦੇ ਤਾਂ ਹੀ ਕੱਟਿਆ ਜਾਂਦਾ ਜੇ ਉਹਦੀ ਗੱਲ ਇਹ ਢੰਗ ਨਾਲ ਸੁਣ ਲਓ। ਸੋ ਇਹੋ ਜਿਹਾ ਕੁਛ ਉਹਨਾਂ ਨੇ ਕੋਸ਼ਿਸ਼ ਕੀਤੀ ਆ। ਉਹਦੇ ਵਿੱਚ ਉਹਨੇ ਇਹ ਵੀ ਕਿਹਾ ਵੀ ਜਿਹਦੇ ਕੋਲ ਫਿਰ ਉਹਦਾ ਮਾਮਲਾ ਭੇਜਣਾ,
ਅੱਛਾ ਜੀ,
ਉਹਨੂੰ ਗੱਲ ਕਰਾ ਕੇ ਉਹਦੀ ਫੋਨ ਤੇ ਉਹਨਾਂ ਗੱਲ ਕਰਕੇ ਉਹਨੂੰ ਨੰਬਰ ਦੇਣਾ ਉਸ ਅਧਿਕਾਰੀ ਦਾ।
ਅੱਛਾ ਜੀ,
ਤੇ ਇਹੋ ਜਿਹੇ ਆਰਡਰ ਜੇ ਉਹਨਾਂ ਨੇ ਕੱਢੇ ਨੇ, ਜੇ ਸੱਚਮੁੱਚ ਲਾਗੂ ਹੋ ਜਾਣ ਤਾਂ ਮੈਨੂੰ ਲੱਗਦਾ ਹਰਿਆਣੇ 'ਚ ਵੀ ਸੁਧਾਰ ਹੋ ਜੂ, ਤੇ ਜਿਹੜੇ ਸਾਡੇ ਵਾਲੇ ਦਿੱਲੀ ਮਾਡਲ ਦੀ ਨਕਲ ਮਾਰਦੇ ਨੇ ਉਹ ਇਸ ਚਿੱਠੀ ਦੀ ਉਹ ਨਕਲ ਮਾਰ ਲੈਣ ਤਾਂ ਸ਼ਾਇਦ ਪੰਜਾਬ ਪੁਲਿਸ ਵੀ ਕੋਈ ਸੁਧਾਰ ਹੋ ਜੂ। ਪਰ ਇੱਕ ਗੱਲ ਸਹੀ ਆ ਕਿ ਸਾਡੇ ਮੁਕਾਬਲੇ ਹਰਿਆਣਾ ਹਿਮਾਚਲ ਅਜੇ ਵੀ ਵੱਧ ਸਾਦਾ
ਹੈਗਾ ਹੈਗਾ, ਇਹ ਇਹਦੇ 'ਚ ਕੋਈ ਡਾਊਟ ਮੈਂ ਮੰਨਦਾ ਹੈਗਾ।
ਔਰ ਇਹਦਾ ਮਤਲਬ ਤੁਸੀਂ ਆਪਾਂ ਉਹਨਾਂ ਦਾ ਜਦੋਂ ਚਿੱਠੀ ਦਾ ਹੁਕਮ ਪੜ੍ਹ ਰਹੇ ਹਾਂ, ਤਸਵੀਰ ਸਾਡੀ ਸਾਡੇ ਥਾਣਿਆਂ ਸਾਡੇ DSP ਦਫ਼ਤਰਾਂ ਦੀ ਆ ਰਹੀ ਆ, ਸਾਨੂੰ ਉੱਥੇ ਪਤਾ ਨਾ ਕਿਹੋ ਜਿਹਾ ਮਾਲ ਲੱਗਿਆ ਹੁੰਦਾ, ਕਿਹੋ ਜਿਹਾ ਸਮਾਨ ਲੱਗਿਆ ਹੁੰਦਾ।
ਜੀ 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 ਜੀ
ਸੋ ਇਸ ਲਈ ਇਹ ਬਿਲਕੁਲ ਤੁਹਾਡੀ ਗੱਲ ਵਾਜਬ ਹੈ ਕਿ ਉਹ ਨਿਕਲ ਕੇ ਜਾਣੇ ਕਿੱਥੇ ਹੈ, ਸਵਾਲ ਤਾਂ ਹੈਗਾ, ਤੇ ਨਵੇਂ ਪਤਾ ਨਹੀਂ ਕਿਹੜੀ ਵਿਗਾੜ ਤੇ ਆਉਣੇ, ਚਾਹੇ ਛੋਟੇ ਹੀ ਆਉਣੇ ਆ, ਇਹ ਵੀ ਸਵਾਲ ਹੈਗਾ
100%,
ਹੈ ਨਾ। ਪਰ ਮਤਲਬ ਕਿ ਜੇ ਸੱਚਮੁੱਚ ਪੁਲਿਸ ਮੁਲਾਜ਼ਮ ਪੁਲਿਸ ਅਧਿਕਾਰੀ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਨ ਲੱਗ ਜਾਣ ਤਾਂ ਕਾਫੀ ਹੱਦ ਤੱਕ ਸਾਰਾ ਕੁਛ ਦਰੁਸਤ ਹੋ ਸਕਦਾ।
100% 100%,
ਕਿਉਂਕਿ ਭ੍ਰਿਸ਼ਟਾਚਾਰੀ ਦੀ ਜੜ ਕਿਤੇ ਨਾ ਕਿਤੇ ਇੱਥੋਂ ਪਈ ਆ, ਥਾਣਾ ਕਚਹਿਰੀ ਤੋਂ। ਤੇ ਜੇ ਇਹਦਾ ਹੱਲ ਹੋਣ ਲੱਗ ਜਾਵੇ ਤਾਂ ਮੈਨੂੰ ਕਾਫੀ ਕੁਛ। ਜਦੋਂ ਨਵੀਂ ਪਨੀਰੀ ਆਉਂਦੀ ਆ ਨਾ, ਮੈਂ ਕਈ ਵਾਰ ਚੌਂਕ ਦੇ ਵਿੱਚ ਨਵੀਂ ਭਰਤੀ ਵਾਲਿਆਂ ਨੂੰ ਦੇਖਦਾ, ਡਿਊਟੀ ਕਰਦੇ ਆ
ਜੀ,
ਤਾਂ ਸ਼ੁਰੂ ਸ਼ੁਰੂ ਦੇ ਵਿੱਚ 4 ਮਹੀਨੇ 6 ਮਹੀਨੇ ਉਹਨਾਂ ਦਾ ਵਿਵਹਾਰ ਬੜਾ ਚੰਗਾ ਲੱਗਦਾ
ਜੀ,
ਤੇ ਹੌਲੀ ਹੌਲੀ ਫਿਰ ਜਦੋਂ ਬੜੇ ਅਹੁਦਿਆਂ ਤੇ ਪਹੁੰਚ ਜਾਂਦੇ ਨੇ, ਕਿਸੇ ਬੜੇ ਅਧਿਕਾਰੀ ਨਾਲ ਲੱਗ ਜਾਂਦੇ ਨੇ, ਫਿਰ ਕਦੇ ਟੱਕਰਦੇ ਨੇ ਤਾਂ ਉਹਨਾਂ ਦਾ ਚਿਹਰਾ ਬਦਲਿਆ, ਨੁਹਾਰ ਬਦਲੀ, ਰੰਗ ਬਦਲਿਆ ਨਜ਼ਰ ਆਉਂਦਾ। ਮਤਲਬ ਕਹਿ ਦਿੰਦੇ ਆ ਕਿ ਜੀ ਕਿ ਮਾੜੇ ਦੀ ਸੰਗਤ 'ਚ ਅਸਰ ਚੜ੍ਹਦਾ, ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਚੰਗੇ ਦਾ ਅਸਰ ਕਿਉਂ ਨਹੀਂ ਚੜ੍ਹਦਾ, ਅਸਰ ਤਾਂ ਉਹਦਾ ਵੀ ਚੜ੍ਹ ਜਾਣਾ ਚਾਹੀਦਾ ਕਿਸੇ 'ਤੇ। ਇਹ ਮੈਨੂੰ ਸਮਝ ਨਹੀਂ ਆਉਂਦਾ ਕਿ ਸਿਸਟਮ ਕਿਉਂ ਤੱਕ ਕਿ ਉੱਧਰ ਨੂੰ ਲੈ ਕੇ ਜਾ ਰਿਹਾ, ਕਿਉਂਕਿ ਸਾਡੇ ਪੁਲਿਸ ਦੇ ਵਿੱਚ ਸਭ ਤੋਂ ਵੱਧ ਪ੍ਰੈਸ਼ਰ ਵਾਲੀ ਨੌਕਰੀ ਆ, ਸਭ ਤੋਂ ਵੱਧ ਦਬਾਅ ਵਾਲੀ ਨੌਕਰੀ ਆ,
ਜੀ
ਔਰ ਬੇਗਾਨਗੀਪਣ ਬਹੁਤ ਆ, ਘਰੋਂ ਦੂਰੀਆਂ ਬਹੁਤ ਹੁੰਦੀਆਂ, ਬੇਟਾਈਮਾਂ ਸਿਸਟਮ ਬਹੁਤ ਹੁੰਦਾ ਹੈ, ਕਈ ਤਰ੍ਹਾਂ ਦਾ ਪ੍ਰੈਸ਼ਰ ਹੁੰਦਾ ਹੈ, ਮਤਲਬ ਆਪਣਾ ਤੇਲ ਫੂਕ ਕੇ ਪੋਸਟਮਾਰਟਮ ਵਾਲੀ ਵੀ ਜਾਣਾ ਪੈਂਦਾ, ਆਪਣੇ ਪੱਲਿਓਂ ਵੀ ਕਰਾਉਣਾ ਪੈਂਦਾ, ਕੀ ਉਹ ਸਾਰਾ ਕੁਛ ਸਹੀ ਰੂਪ ਚ ਨਹੀਂ ਹੁੰਦਾ ਸ਼ੁਰੂ ਤੋਂ ਹੀ, ਇਸ ਲਈ ਉਹ ਹਿੱਸਾ ਕੱਢਣ ਦੇ ਚੱਕਰ ਚ ਆਪਣਾ ਹਿੱਸਾ ਕੱਢਣ ਲੱਗ ਜਾਂਦੇ ਨੇ, ਫਿਰ ਅਫਸਰਾਂ ਦੇ ਵਿਆਹਾਂ ਸ਼ਾਦੀਆਂ ਦੀ ਜ਼ਿੰਮੇਵਾਰੀ ਆ ਗਈ ਉਹ ਕੱਢ ਕੇ ਦੇਣਾ, ਫਿਰ ਉਹਨਾਂ ਦਾ ਕੱਢਣ ਨਾਲ ਆਪਣੇ ਨਿਆਣਿਆਂ ਦਾ ਵੀ ਕੱਢਣ ਲੱਗ ਜਾਂਦੇ ਨੇ, ਫਿਰ MLA MP ਦੇ ਚੋਣ ਦੇ ਲਈ ਫੰਡ ਇਕੱਠਾ ਕਰਕੇ ਦੇਣਾ, ਉਹਦੇ ਨਾਲ ਫਿਰ ਆਪਣਾ ਵੀ ਅੱਗਾ ਸਵਾਰਨ ਲੱਗ ਜਾਂਦੇ ਨੇ, ਇਹ ਕਿੱਥੇ ਕਿੱਥੇ ਪਈਆਂ ਨੇ, ਬਹੁਤ ਪਰਤਾਂ ਨੇ।
ਬਿਲਕੁਲ ਠੀਕ ਆ।
ਸੋ ਕੱਲੀ ਮੇਜ਼ ਕੁਰਸੀਆਂ ਬਦਲ ਕੇ ਨਹੀਂ ਸਰਨਾ, ਸਿਸਟਮ ਬਦਲ ਕੇ ਸਰਨਾ।
ਹਾਂ 100% ਦੀਪਕ ਜੀ, ਗੱਲ ਇੱਦਾਂ ਕਿ ਹੜ੍ਹ ਆਏ ਪੰਜਾਬ ਦੇ ਵਿੱਚ, ਜੋ ਫਸਲਾਂ ਦਾ ਨੁਕਸਾਨ ਹੋਇਆ ਤੁਹਾਨੂੰ ਪਤਾ ਹੀ ਆ, ਝੋਨੇ ਦਾ ਸੀਜ਼ਨ, ਮੈਨੂੰ ਜਾਪਦਾ ਨਹੀਂ ਵੀ ਕਣਕ ਦੀ ਬਿਜਾਈ ਵੀ ਪ੍ਰੋਪਰ ਆਮ 15 ਨਵੰਬਰ ਤੱਕ, ਮੈਂ ਹੱਥੀਂ ਆਪਣੀ ਕਣਕ ਜਿਹੜੀ ਬੀਜਦਾ ਰਿਹਾ 15 ਨਵੰਬਰ ਤੱਕ ਬੀਜ ਲਈ ਦੀ ਸੀ, ਉਹ ਤਾਂ ਅਜੇ ਐਤਕੀ ਮੈਨੂੰ ਲੱਗਦਾ ਨਹੀਂ ਵੀ ਉਹ ਕੰਮ ਹੋਣਾ, ਜਿਹੜੇ ਇਹਨਾਂ ਨੇ ਸਰਕਾਰੀ ਟਾਰਗੇਟ ਰੱਖੇ ਆ ਝੋਨੇ ਦੇ ਕਿ ਇੰਨੇ ਜਿਹੜਾ ਮੀਟ੍ਰਿਕ ਟਨ ਝੋਨਾ ਖਰੀਦ ਲਾਂਗੇ, ਖਰੀਦ ਲੈਣਗੇ, ਉਹਨਾਂ ਕਿੱਥੋਂ ਆਊ?
ਨਹੀਂ, ਉਹਨਾਂ ਇਸ ਵਾਰ ਮੰਡੀਆਂ ਤੱਕ ਆਉਣਾ ਹੀ ਨਹੀਂ ਜੀ। ਇਹਨਾਂ ਨੇ ਟੀਚਾ ਰੱਖਿਆ ਇਸ ਵਾਰ 172 ਲੱਖ ਮੀਟ੍ਰਿਕ ਟਨ ਦਾ।
ਅੱਛਾ,
ਤੇ ਮੈਨੂੰ ਨਹੀਂ ਲੱਗਦਾ ਕਿ ਉਹ ਟੀਚਾ ਪੂਰਾ ਵੀ ਹੋਊਗਾ ਅੱਜ ਦੀ ਤਰੀਕ ਤੱਕ, ਮਤਲਬ ਮੰਡੀ ਚੱਲਦੇ ਨੂੰ ਕਿੰਨਾ ਲੰਮਾ ਵਕਫਾ ਹੋ ਗਿਆ, 15 ਤਰੀਕ ਤੋਂ ਤਾਂ ਕੇਂਦਰੀ ਏਜੰਸੀਆਂ ਨੇ ਵੀ ਐਂਟਰ ਕਰਨਾ ਸੀਗਾ।
ਹਾਂਜੀ,
ਤੇ ਉਹਦੇ ਬਾਵਜੂਦ ਵੀ ਅਜੇ ਤੱਕ ਮਤਲਬ 24-25% ਚੋਂ ਨਹੀਂ ਆਇਆ। ਮਤਲਬ ਜੇ ਆਪਾਂ 172 ਲੱਖ ਮੀਟ੍ਰਿਕ ਟਨ ਦੇ ਆਪਾਂ ਅੰਦਾਜ਼ਾ ਵੀ ਲਾਈਏ ਕਿ ਇੰਨੇ ਝੋਨੇ ਦਾ ਟਾਰਗੇਟ ਹੈ, ਤਾਂ ਅਜੇ ਤੱਕ ਤਾਂ 45-46 ਮੀਟ੍ਰਿਕ ਟਨ ਹੀ ਝੋਨਾ ਆਇਆ। ਤੇ ਜੇ ਇਸ ਸਥਿਤੀ ਨੂੰ ਤੁਸੀਂ ਦੇਖਣਾ ਹੋਵੇ ਤਾਂ ਫਿਰ ਉਹਦੇ ਵਿੱਚੋਂ 42 ਲੱਖ ਮੀਟ੍ਰਿਕ ਟਨ ਝੋਨੇ ਦੀ ਅਜੇ ਖਰੀਦ ਹੋਈ ਹੈ।
ਹਾਂਜੀ,
ਤਾਂ ਇਹ 25-26% ਬਣਦਾ ਜੀ। ਤੇ ਜਿਸ ਤਰ੍ਹਾਂ ਦਾ ਮਤਲਬ ਕਿ ਇਸ ਵਾਰ ਮਸਲਾ ਜਿਵੇਂ ਤੁਸੀਂ ਕਹਿ ਰਹੇ ਹੋ, ਹੜ੍ਹ ਦੇ ਮਾਮਲੇ ਤਾਂ ਖੇਤ ਹੀ ਹੜ ਗਏ ਜੀ। ਜਦੋਂ ਖੇਤ ਹੀ ਨਹੀਂ ਰਿਹਾ ਤਾਂ ਫਿਰ ਫਸਲ ਕਿੱਥੇ ਰਹੀ? ਤੇ ਫਿਰ ਦੂਸਰਾ, ਜਿੱਥੇ ਬਾਕੀ ਥਾਂ ਤੇ ਪੈਦਾਵਾਰ ਆ ਉੱਥੇ ਇੱਕ ਕੱਦ ਵੀ ਛੋਟਾ ਰਹਿ ਗਿਆ ਫਸਲ ਦਾ, ਤੇ ਦੂਜਾ ਉਹਦੇ ਉੱਤੇ ਚੀਨੀ ਵਾਇਰਸ ਵੀ ਮਾਰ ਕਰ ਗਿਆ, ਹੈ ਨਾ, ਉਹ ਮੌਜੂ ਵੀ ਹੋ ਗਿਆ ਦਾਣਾ ਅੰਦਰ, ਤੇ ਰਹਿੰਦੀ ਖੁੰਦੀ ਮੀਂਹ ਦੇ ਕਰਕੇ ਉਹ ਚ ਨਮੀ ਵੀ ਕਾਫੀ ਆ, ਉਹ ਵੀ ਬੜੀ ਪਰੇਸ਼ਾਨੀ ਆ। ਅਜੇ ਤੱਕ ਤਾਂ ਵਾਢੀ ਹੋਣੀ ਪੂਰੀ ਹੋਈ, ਤੇ ਵਾਢੀ ਤਾਂ ਹੁਣ ਹੁਣ ਦੀਵਾਲੀ ਤੋਂ ਬਾਅਦ ਉਲਟਾ ਭਖਣੀ ਆ, ਹੁਣ ਤੇਜ਼ ਹੋਣੀ ਆ ਪ੍ਰਕਿਰਿਆ। ਤੇ ਤਾਂ ਵੀ ਇਸ ਵਾਰ ਇਹ 150 ਲੱਖ ਮੀਟ੍ਰਿਕ ਟਨ ਪਾਰ ਕਰ ਜਾਵੇ ਤਾਂ ਇਹ ਵੱਡਾ ਹੋਏਗਾ, ਮਤਲਬ ਜੇ ਉੱਥੇ ਤੱਕ ਵੀ ਜਾਂਦਾ। ਸੋ ਇਸ ਲਈ ਵੱਡੀ ਚੁਣੌਤੀ ਆ ਜੀ, ਤੇ ਇਹਦੇ ਬਾਵਜੂਦ ਵੀ ਮਤਲਬ ਕਿ ਸਰਕਾਰਾਂ ਦੰਗ ਜਿਵੇਂ ਭਰਦੀਆਂ, ਪਰ ਇਸ ਜੇ ਘਟਦਾ ਤਾਂ ਕੀ ਕੇਂਦਰ ਤੋਂ ਲੈ ਕੇ ਸੂਬਾ ਸਰਕਾਰ ਦੇ ਖੇਤੀ ਮੰਤਰੀ, ਮੁੱਖ ਮੰਤਰੀ, ਪ੍ਰਧਾਨ ਮੰਤਰੀ ਕੋਈ ਬੈਠ ਕੇ ਫਿਕਰ ਕਰਨਗੇ ਕਿ ਇਸ ਸਥਿਤੀ ਨਾਲ ਆਪਾਂ ਨਜਿੱਠਣਾ ਕਿਵੇਂ, ਘਟਣ ਦੇ ਕਾਰਨ ਕੀ ਨੇ, ਕਿ ਕਿਸਾਨ ਦੀ ਬਾਂਹ ਫੜਨ ਦੀ ਕਦੇ ਗੱਲ ਹੋਊਗੀ ਨਾ, ਉਮੀਦ ਨਾ ਕਰਿਓ।
ਜਿਹੜੀ 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 ਆ ਝੋਨੇ ਤੋਂ ਹੀ ਹੁਣ ਮੈਨੂੰ ਗੱਲ ਚੇਤੇ ਆਉਂਦੀ ਹੈ ਨਾ, ਵੀ ਝੋਨੇ ਦਾ ਜੇ ਖਰੀਦ ਦਾ ਟਾਰਗੇਟ ਪੂਰਾ ਨਹੀਂ ਹੋਣਾ, ਇਹਦਾ ਮਤਲਬ ਇਹ ਵੀ ਆ ਕਿ ਫਸਲ ਓਨੀ ਹੋਈ ਨਹੀਂ, ਹੈ ਨਾ, ਫਸਲ ਓਨੀ ਹੋਈ ਨਹੀਂ, ਔਰ ਵੈਸੇ ਵੀ ਐਤਕੀ ਝੋਨਾ ਰੁੜ ਗਿਆ, ਜਿੱਦਾਂ ਕਿਹਾ ਖੇਤ ਹੀ ਨਹੀਂ ਰਹੇ, ਅਤੇ ਜਦੋਂ ਝੋਨਾ ਰੁੜ ਗਿਆ ਖੇਤ ਨਹੀਂ ਰਹੇ, ਤਾਂ ਇਹਦਾ ਮਤਲਬ ਪਰਾਲੀ ਨੂੰ ਐਤਕੀ ਅੱਗ ਵੀ ਓਨੀ ਨਹੀਂ ਲੱਗਣੀ, ਅਤੇ ਜਦੋਂ ਪਰਾਲੀ ਨੂੰ ਓਨੀ ਅੱਗ ਐਤਕੀ ਓਨੀ ਨਹੀਂ ਲੱਗਣੀ, ਤਾਂ ਦਿੱਲੀ ਦੀ ਹਵਾ ਫਿਰ ਵੀ ਖਰਾਬ ਨਾ, ਫਿਰ ਪੰਜਾਬ ਦਾ
ਦਿੱਲੀ ਦੀ ਹਵਾ ਠੀਕ ਕਦ ਹੋਈ ਆ?
ਇਹ ਵੀ ਠੀਕ ਹੈ,
ਦਿੱਲੀ ਦੀ ਹਵਾ ਵੈਸੇ ਹੀ ਖਰਾਬ ਆ, ਉਹ ਸੈੱਟ ਕਈ ਵਾਰ ਆਪਣੇ ਵਾਲੇ ਕਰਕੇ ਆਉਂਦੇ ਨੇ, ਫਿਰ ਵਾਰ ਵਾਰ ਫਿਰ ਖਰਾਬ ਹੋ ਜਾਂਦੇ। ਤੇ ਪਰ ਕਮਾਲ ਆ ਕਿ ਖਰਾਬ ਹੋਣ ਦਾ ਦੋਸ਼ ਹਮੇਸ਼ਾ ਸਾਡੇ ਹੀ ਲੱਗਦਾ,
ਸਾਡੇ ਹੀ ਲੱਗਦਾ।
ਔਰ ਇਸ ਵਾਰ ਫਿਰ ਦੀਵਾਲੀ ਦੇ ਬੰਬ ਪਟਾਕਿਆਂ ਤੇ ਦਿੱਲੀ ਦੀ ਹਵਾ ਪ੍ਰਦੂਸ਼ਿਤ ਹੋਈ, ਸਾਹ ਲੈਣਾ ਦਿੱਕਤ ਹੋਇਆ, ਮੁਸ਼ਕਲ ਹੋਈ, ਤੇ ਕਹਿੰਦੇ ਜੀ ਪਰਾਲੀ ਦੀ ਅੱਗ ਲੱਗ ਗਈ, ਇਹ ਪਰਾਲੀ ਦਾ ਧੂੰਆਂ ਆ ਗਿਆ ਜੀ, ਪੰਜਾਬ ਤੋਂ ਆ ਗਿਆ ਜੀ। ਔਰ ਕਹਿਣ ਵਾਲਾ ਕੌਣ ਹੈ ਜਿਹੜਾ ਹਫ਼ਤਾ ਪਹਿਲਾਂ ਆਪਣਾ ਨਾਂ ਗੌਤ ਪਿੰਡ ਗਣਾ ਕੇ ਕਹਿ ਰਿਹਾ ਸੀ ਕਿ ਮੈਂ ਤੁਹਾਡਾ ਹੀ ਪੁੱਤਾਂ, ਮੈਂ ਮਾਝੇ ਦਾ ਹੀ ਹਾਂ, ਮੈਂ ਤਾਂ ਮਨਜਿੰਦਰ ਸਿਰਸਾ ਕਹਿ ਰਿਹਾ ਦਿੱਲੀ 'ਚ ਖੜ ਕੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਾਣ ਕੇ ਕਹਿੰਦਾ ਜੀ ਕਿਸਾਨਾਂ ਤੋਂ ਜਬਰੀ ਅੱਗ ਲਵਾ ਰਹੀ ਆ ਤਾਂ ਕਿ ਦਿੱਲੀ ਪ੍ਰਦੂਸ਼ਿਤ ਹੋ ਜਾਵੇ। ਕਮਾਲ ਆ ਜਨਾਬ, ਆਪਾਂ ਗੱਲ ਕਰ ਰਹੇ ਹਾਂ ਕਿ ਅਜੇ 25% ਖਰੀਦ ਹੋਈ ਆ, ਤੇ ਜੇ 25% ਮੈਂ ਕਹਿੰਦਾ ਆਪਾਂ 30% ਮੰਡੀਆਂ 'ਚ ਆ ਹੀ ਮੰਨ ਲਈਏ
ਜੀ,
ਤੇ ਫਿਰ 30% ਤੋਂ ਬਾਅਦ ਪੰਜਾਬ 'ਚ ਝਾਤ ਮਾਰ ਕੇ ਤਾਂ ਦੇਖੋ ਕਿ ਹਰ ਪਾਸੇ ਤੁਹਾਨੂੰ ਢੇਰੀਆਂ, ਗੱਠਾਂ, ਟਰਾਲੀ ਲੱਦੀਆਂ ਜਾਂਦੀਆਂ, ਪਰਾਲੀਆਂ ਦਿਖਦੀਆਂ, ਫਿਰ ਅੱਗ ਕਿੰਨੀ ਲੱਗੀ ਹੋ। ਤੇ ਬੰਬ ਪਟਾਕੇ ਜਿੱਦਣ ਚੱਲੇ ਉਦਣ ਤੁਹਾਡੀ ਪ੍ਰਦੂਸ਼ਿਤ ਹੋ ਰਿਹਾ, ਤੇ ਬਦਨਾਮ ਤੁਸੀਂ ਤਾਂ ਵੀ ਪੰਜਾਬ। ਪੰਜਾਬ ਦੀ ਆਬੋ ਹਵਾ ਦਿੱਲੀ ਦੇ ਮੁਕਾਬਲੇ ਸਾਫ਼ ਹੈ, ਜਦਕਿ ਸਾਡੇ ਵਾਲੇ ਤਾਂ ਕਹੀ ਜਾਂਦੇ ਜੀ ਕਿ ਲਹਿੰਦੇ ਵਾਲੇ ਪਾਸੇ ਵੀ ਅੱਗ ਲੱਗ ਰਹੀ ਹੈ, ਉਹਦਾ ਵੀ ਸੇਕ ਸਾਨੂੰ ਆ ਰਿਹਾ, ਸਾਡੇ ਵਾਲਾ ਵੀ ਸੇਕ ਹੋਊਗਾ ਜਿਹੜਾ ਹੋਊਗਾ। ਮੈਂ ਕਹਿੰਦਾ ਜੇ ਅੱਗ ਸਾਡੇ ਲੱਗੂਗੀ ਤਾਂ ਪਹਿਲਾਂ ਸਾਨੂੰ ਨੁਕਸਾਨ ਕਰਦੀ ਹੈ, ਅਸੀਂ ਉਸ ਅੱਗ ਦੇ ਵੀ ਹਾਮੀ ਨੀਗੇ, ਅਸੀਂ ਪ੍ਰਦੂਸ਼ਣ ਬੰਬ ਪਟਾਕਿਆਂ ਵਾਲੇ ਦੇ ਵੀ ਹਾਮੀ ਨੀਗੇ। ਮਤਲਬ ਕਿਹੜੇ ਧਰਮ ਦੀ ਪਰਿਭਾਸ਼ਾ 'ਚ ਲਿਖਿਆ ਜੀ ਕਿ ਤਿਉਹਾਰ ਮਨਾਉਣ ਲੱਗੇ ਬੰਬ ਚਲਾਉਣੇ ਜ਼ਰੂਰੀ ਨੇ, ਪਟਾਕੇ ਚਲਾਉਣੇ ਜ਼ਰੂਰੀ ਨੇ? ਆਪਾਂ ਤਾਂ ਘਿਓ ਤੇ ਤੇਲ ਦੇ ਦੀਵੇ ਬਾਲਣ ਵਾਲੇ ਲੋਕ ਸੀ ਜਿਹੜੇ
ਬਿਲਕੁਲ
ਵਾਤਾਵਰਨ ਸ਼ੁੱਧ ਕਰਦੇ ਆ, ਤੇ ਇਹ ਤਾਂ ਬਾਜ਼ਾਰ ਨੇ ਸ਼ਾਮਿਲ ਕੀਤੀਆਂ ਨਾ ਚੀਜ਼ਾਂ,
ਹਾਂ
ਤੇ ਅਸੀਂ ਇਹਨੂੰ ਧਰਮ ਨਾਲ ਜੋੜ ਲਿਆ ਕਿ ਨਾ ਜੀ ਮੇਰਾ ਤਾਂ ਧਰਮ ਦਾ ਪਾਵਾ ਹਿੱਲ ਜੂਗਾ ਜੇ ਪਟਾਕੇ ਨਾ ਚਲਾਏ। ਤੇ ਸੁਪਰੀਮ ਕੋਰਟ ਕਹਿੰਦੀ ਜੀ ਦਿੱਲੀ ਨੂੰ ਹਦਾਇਤ ਹੋ ਗਈ ਕਿ 2 ਘੰਟੇ ਚਲਾਉਣੇ ਆ ਜੀ, ਗ੍ਰੀਨ ਪਟਾਕੇ ਚੱਲਣਗੇ। ਮੈਨੂੰ ਹੁਣ ਤੱਕ ਗ੍ਰੀਨ ਪਟਾਕਿਆਂ ਦੀ ਪਰਿਭਾਸ਼ਾ ਨਹੀਂ ਸਮਝ ਆਈ ਕਿ ਉਹ ਕਿਹੜੀ ਦੁਕਾਨ ਤੋਂ ਵਿਕਦੇ ਆ ਤੇ ਕਿੱਥੋਂ ਮਿਲਦੇ ਆ, ਤੇ ਰਾਤ ਦੇ 2:30 ਵਜੇ ਤੱਕ 2 ਘੰਟੇ ਨਹੀਂ ਹੋਏ ਦਿੱਲੀ ਦੇ ਜੀ।
ਯਾ ਬਿਲਕੁਲ
ਤੇ ਫਿਰ
ਬਿਲਕੁਲ
ਕੀ
ਉਹਨਾਂ
ਪੈਮਾਨਾ ਜੀ ਇਹ?
ਉਹ ਟਾਈਮ
ਤੇ
ਢਾਈ
ਹੁਣ
ਘੰਟੇ
ਕੇਜਰੀਵਾਲ ਦੇ ਤੋਤੇ ਪੰਜਾਬ 'ਚ ਬੈਠ ਕੇ ਬੋਲ ਰਿਹਾ ਕਿ ਨਹੀਂ ਜੀ ਮਨਜਿੰਦਰ ਸਿਰਸਾ ਤੇ ਬੀਜੇਪੀ ਝੂਠ ਬੋਲਦੀ ਹੈ ਜੀ, ਪੰਜਾਬ ਦਾ ਤੂੰ ਉੱਥੇ ਕਿੱਥੇ ਚੱਲੂਗਾ। ਕੇਜਰੀਵਾਲ ਜਦ ਉੱਥੇ ਸੀ ਉਰੇ ਅਕਾਲੀ ਬੀਜੇਪੀ ਜਾਂ ਕਾਂਗਰਸ ਦੀ ਸਰਕਾਰ ਸੀ ਤਦ ਤਾਂ ਜਾਂਦਾ ਸੀ, ਹੁਣ ਜਦੋਂ ਤੁਹਾਡੀ ਸਰਕਾਰ ਤੇ ਉਰੇ ਵੀ ਤੁਹਾਡੀ ਸਰਕਾਰ ਬਣ ਗਈ ਫੇਰ ਜਾਣੋ ਹਟ ਗਿਆ, ਹੈ ਨਾ? ਹੁਣ ਉੱਥੇ ਬੀਜੇਪੀ ਦੀ ਆ ਗਈ। ਮਤਲਬ ਇਹ ਦਿੱਲੀ ਦੀ ਕਮਾਲ ਦੀ ਤਾਜ ਦੇ ਉੱਤੇ ਆ ਕਿ ਤਾਜ ਤੇ ਬੈਠਦਿਆਂ ਹੀ ਪੰਜਾਬ ਮਾੜਾ ਲੱਗਣ ਲੱਗ ਜਾਂਦਾ, ਇਹ ਬੜੀ ਕਮਾਲ ਦੀ ਪ੍ਰਕਿਰਿਆ। ਸੋ ਇਸ ਲਈ ਚੰਗਾ ਹੋਵੇ ਕਿ ਸੂਬਿਆਂ ਦੀਆਂ ਸਰਕਾਰਾਂ ਮਿਲ ਕੇ ਇਸ ਮਸਲੇ ਦਾ ਹੱਲ ਕੱਢਣ ਲਈ ਕਦੇ ਆਉਣ। ਹਰ ਵਾਰ ਸਾਲ ਬਾਅਦ ਇਹ ਮੁੱਦਾ ਬਣਦਾ, ਹਫਤਾ ਭਰ ਮੁੱਦਾ ਚੱਲਦਾ ਤੇ ਉਹ ਤੋਂ ਬਾਅਦ ਫਿਰ ਠੰਡੇ ਵਸਤੇ। ਇਹਦੀ ਚਾਰਜੋਈ ਕੋਈ ਨਹੀਂ ਕਰਦਾ ਕਿ ਕਿਸਾਨ ਨੂੰ ਤਾਂ ਆਪਣੀ ਫਸਲ ਦਾ ਪੂਰਾ ਮੁੱਲ ਨਹੀਂ ਮਿਲਦਾ, ਹੈ ਤੇ ਪਰਾਲੀ ਸੰਭਾਲਣ ਦਾ ਉਹਦਾ ਹੀਲਾ ਕੀ ਆ, ਜਦੋਂ ਕਿ ਅੱਜ ਦੀ ਤਰੀਕ ਦੇ ਵਿੱਚ ਪੰਜਾਬ 'ਚ 75% ਅੱਗ ਲੱਗਣ ਦੇ ਸਰਕਾਰੀ ਮਾਮਲੇ ਵੀ ਘੱਟ ਨੇ,
ਹਾਂਜੀ
ਪਿਛਲੇ ਸਾਲ ਦੇ ਮੁਕਾਬਲੇ 75% ਘੱਟ ਨੇ। ਸਾਡੇ ਨਾਲੋਂ ਵੱਧ ਯੂਪੀ 'ਚ ਅੱਗ ਲੱਗੀ ਆ, ਤੇ ਜਿੰਨੇ ਕੇਸ ਸਾਡੇ ਨੇ 19 ਕੇਸ ਅੱਜ ਕੱਲ੍ਹ ਰਾਜਸਥਾਨ ਦੇ ਵੀ ਨੇ, ਤੇ ਫਿਰ ਦੱਸੋ ਜੀ ਇਹ ਕੀ ਮਾਮਲਾ। ਸੋ ਇਸ ਲਈ ਠੀਕ ਹੈ, ਖਾਣ ਪੀਣ ਨੂੰ ਬੰਦ ਨੀ, ਡੰਡੇ ਖਾਣ ਨੂੰ ਰਿੱਛ, ਕੋਈ ਗੱਲ ਨੀ, ਡੰਡੇ ਖਾ ਲਓ ਜਿੰਨੇ ਮਾਰਨੇ ਤੁਸੀਂ, ਪਰ ਇਹ 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 ਚੱਲਦਾ ਨੀ, ਪ੍ਰੋਪੋਗੰਡਾ ਸਭ ਨੂੰ ਸਮਝ ਆਉਂਦੀ ਹੈ।
ਗੱਲ ਇੱਦਾਂ ਵੀ ਡੰਡੇ ਖਾ ਕੇ ਵੀ ਜੇ ਕੋਈ ਰਿੱਛ ਤੋਂ ਬੰਦਾ ਬਣ ਜੇ ਨਾ ਤੇ ਵੱਖਰੀ ਹੈ, ਪਰ ਉਹ ਬਣਦਾ ਉਹ ਵੀ ਨਹੀਂ। ਇਹ ਵੀ ਯਾਦ ਰੱਖਿਓ,
ਇਹ ਸਾਡੇ ਲਈ ਵੀ ਮਸਲਾ ਖੜਾ, ਸਾਡੀਆਂ ਜਥੇਬੰਦੀਆਂ ਨੂੰ ਵੀ ਇਸ ਮਸਲੇ ਤੇ ਹੋਰ ਤਰੀਕੇ ਨਾਲ ਰਿਐਕਟ ਕਰਨ ਦੀ ਲੋੜ ਹੈ, ਔਰ ਸੂਬੇ ਦੀਆਂ ਸਰਕਾਰਾਂ ਤੇ ਜਿਹੜੀਆਂ ਪੁਰਾਣੀਆਂ ਪਾਰਟੀਆਂ ਰਾਜ ਕਰਦੀਆਂ ਰਹੀਆਂ ਵਿਰੋਧੀ ਧਿਰਾਂ, ਉਹਨਾਂ ਨੂੰ ਮਤਲਬ ਖੇਤੀ ਪ੍ਰਧਾਨ ਸੂਬਾ ਹੋ ਕੇ ਸਾਡੇ ਕੋਲ ਖੇਤੀ ਪਾਲਿਸੀ ਨਹੀਂ, ਠੀਕ ਹੈ ਨਾ? ਖੇਡ ਦੇ ਮੈਦਾਨ 'ਚ ਮੱਲਾਂ ਮਾਰਨ ਵਾਲਾ ਸੂਬਾ ਹੋ ਕੇ ਸਾਡੇ ਕੋਲ ਖੇਡ ਨੀਤੀ ਨਹੀਂ, ਹੈ ਨਾ? ਅਸੀਂ ਅਰਥ ਸ਼ਾਸਤਰੀਆਂ ਜੀ, ਦੇਸ਼ ਦਾ ਪ੍ਰਧਾਨ ਮੰਤਰੀ ਪਹਿਲਾਂ ਅਸੀਂ ਸਿੱਖ ਦਿੱਤਾ ਜੀ ਆਰਥਿਕ ਮਾਰ, ਸਾਡੇ ਕੋਲ ਆਰਥਿਕ ਨੀਤੀ ਨਹੀਂ। ਸੋ ਮਸਲਾ ਤਾਂ ਇਹ ਖੜਾ ਕਿ ਅਸੀਂ ਨੀਤੀ ਕਿਹੜੀ ਬਣਾਉਣੀ, ਅਸੀਂ ਤਾਂ ਚੋਣ ਰੈਲੀਆਂ ਦੀ ਚੁਟਕਲੇ ਬਣਾਉਂਦੇ ਹਾਂ ਬਸ, ਉਹ ਆਉਂਦੇ ਸਾਨੂੰ ਬਣਾਉਣੇ।
ਬਹੁਤ ਮਿਹਰਬਾਨੀ ਦੀਪਕ ਜੀ, ਆਪਾਂ ਅੱਜ ਗੱਲਬਾਤ ਕੀਤੀ ਹੈ, ਅਜੇ ਆਉਣ ਵਾਲੇ 2-3 ਦਿਨ ਮਿਲਾਂਗੇ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਬਹੁਤ ਸ਼ੁਕਰੀਆ।